ਮਦਦ ਸ਼ੋਕਤ ਹੇਰ ਕਰ ਹੁਕਮ ਸਾਹਿਬ ਪਾਤ ਗੁਲਖਾ ਨਾਮ ਪਠਾਨ ਕੋ ਬੋਲੇ ਉਸ ਮਤ ਪ੍ਰਕਾਸ਼
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਦਸਾਂ ਪਾਤਸ਼ਾਹੀਆਂ ਦੀ ਆਤਮਕ ਜਾਗਦੀ ਜੋਤ ਸਤਿਗੁਰ ਬਾਣੀ ਪੁਰਖ ਪੁਰਖੋਤਮ ਬਾਣੀ ਸਿਉ ਚਿਤ ਲਾਵੈ ਗੋ ਗੁਰਬਾਣੀ ਸੁਨਤ ਮੇਰਾ ਮਨ ਦਰਵਿਆ ਮਨ ਭੀਨਾ ਨਿਜ ਕਰਿਆ ਵੈ ਗੋ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਚਰਨ ਕਮਲਾਂ ਚ ਸੰਧਿਆ ਸਮੇਂ ਦੇ ਸਜੇ ਹੋਏ ਦੀਵਾਨਾਂ ਚ ਹਾਜ਼ਰੀਆਂ ਭਰ ਰਹੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵੱਡੇ ਭਾਗ ਹਨ। ਨਿਤਾ ਪ੍ਰਤੀ ਗੁਰੂ ਚਰਨਾਂ ਚ ਜੁੜ ਕੇ ਸਤਿਗੁਰਾਂ ਦਾ ਪਾਵਨ ਪਵਿੱਤਰ ਇਤਿਹਾਸ ਸਰਵਣ ਕਰਕੇ ਆਪਣੇ ਜੀਵਨ ਦੀਆਂ ਕੁਝ ਕੀਮਤੀ ਵਡਮੁੱਲੀਆਂ ਘੜੀਆਂ ਦੁਰਲਭ ਸਵਾਸ ਸਤਿਗੁਰਾਂ ਦੀ ਸੰਗਤ ਚ ਬਤੀਤ ਕਰਕੇ ਸਫਲਾ ਕਰ ਰਹੇ। ਮਨੁੱਖੀ ਜੀਵਨ ਦਾ ਸਮਾਂ ਬਹੁਤ ਹੀ ਕੀਮਤੀ ਹੈ, ਔਰ ਇਹ ਬੀਤਦਾ ਜਾ ਰਿਹਾ। ਭਾਈ ਵੀਰ ਸਿੰਘ ਜੀ ਦਾ ਕਥਨ ਹੈ, ਇਹ ਠਹਿਰਨ ਜਾਚ ਨਾ ਜਾਣਦਾ, ਲੰਘ ਗਿਆ ਨਾ ਮੁੜ ਕੇ ਆਵਦਾ। ਕਰ ਸਫਲ ਉਡੰਦਾ ਜਾਵਦਾ, ਇਹ ਸਮਾਂ ਠਹਿਰਨ ਦੀ ਜਾਚ ਨਹੀਂ ਜਾਣਦਾ, ਇਹਨੂੰ ਸਫਲਾ ਕਰਨ ਦਾ ਯਤਨ ਕਰ। ਸਤਿਗੁਰਾਂ ਦਾ ਇਤਿਹਾਸ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੀ ਕਥਾ ਆਪ ਜੀ ਸਰਵਣ ਕਰ ਰਹੇ ਹੋ। ਲੱਲਾ ਬੇਗ ਦਾ ਦੂਸਰਾ ਲੜਕਾ ਹੈ ਸ਼ਮਸ਼ ਬੇਗ, ਕਾਸਮ ਬੇਗ ਜੰਗ ਦੇ ਮੈਦਾਨ ਚ ਮਾਰਿਆ ਜਾ ਚੁੱਕਾ ਹੈ। ਇਹਦੀ ਮੌਤ ਤੋਂ ਬਾਅਦ ਸ਼ਮਸ਼ ਬੇਗ ਜੰਗ ਦੇ ਮੈਦਾਨ ਵਿਚ ਆਇਆ ਹੈ ਔਰ ਬੜੀ ਬਹਾਦਰੀ ਦੇ ਨਾਲ ਲੜਿਆ ਹੈ। ਭਾਈ ਸਾਹਿਬ ਭਾਈ ਜੇਠਾ ਜੀ ਵੀ ਜੰਗ ਦੇ ਮੈਦਾਨ ਚ ਆਪਣਾ ਆਪਾ ਸਤਿਗੁਰਾਂ ਤੋਂ ਕੁਰਬਾਨ ਕਰਕੇ ਸ਼ਹਾਦਤ ਦਾ ਜਾਮ ਪੀ ਗਏ ਨੇ। ਜਦੋਂ ਸ਼ਮਸ਼ ਬੇਗ ਲੜਨ ਲੱਗਾ, ਸ਼ਮਸ਼ ਬੇਗ ਦੇ ਸਿਰ ਦੇ ਉੱਤੇ ਤੇਗ ਦਾ ਵਾਰ ਹੋਇਆ, ਉਸ ਵਾਰ ਦੇ ਨਾਲ ਸ਼ਮਸ਼ ਬੇਗ ਦਾ ਸਿਰ ਧੜ ਤੋਂ ਵੱਖਰਾ ਹੋ ਗਿਆ। ਘੋੜੇ ਦੇ ਰਕਾਬਾਂ ਦੇ ਵਿੱਚ ਇਹਦੇ ਪੈਰ ਅੜ ਗਏ, ਇਹਦੀ ਲੋਤ ਥੱਲੇ ਡਿੱਗੀ ਹੈ, ਪਰ ਰਕਾਬਾਂ ਚ ਪੈਰ ਫਸੇ ਹੋਣ ਕਰਕੇ ਲੋਤ ਥੱਲੇ ਨਹੀਂ ਡਿੱਗ ਸਕੀ। ਉਹ ਘੋੜੇ ਦੇ ਨਾਲ ਨਾਲ ਘਸੀਟਦੀ ਚਲੀ ਜਾ ਰਹੀ ਹੈ। ਜਿਵੇਂ ਜਿਵੇਂ ਉਹ ਲਾਸ਼ ਉਹ ਲੋਤ ਘੋੜੇ ਦੇ ਪੈਰਾਂ ਵਿੱਚ ਆਉਂਦੀ ਹੈ, ਘੋੜਾ ਤਰਬਕ ਕੇ ਹੋਰ ਡਰ ਕੇ ਦੌੜਦਾ ਹੈ। ਇਸੇ ਤਰ੍ਹਾਂ ਇਹ ਘੋੜਾ ਦੌੜਦਾ ਦੌੜਦਾ ਉੱਥੇ ਆ ਪਹੁੰਚਿਆ ਜਿੱਥੇ ਲੱਲਾ ਬੇਗ ਲੜ ਰਿਹਾ ਸੀ। ਉਹਨੇ ਪਹਿਚਾਣਿਆ ਵੀ ਇਹ ਘੋੜਾ ਤਾਂ ਮੇਰੇ ਬੇਟੇ ਦਾ ਹੈ। ਇਕਦਮ ਸਹਿਮ ਗਿਆ, ਡਰ ਗਿਆ, ਕਹਿੰਦੇ ਵੇਖੋ ਇਹ ਸਰੀਰ ਕਿਹਦਾ ਹੈ। ਵੇਖਿਆ ਤਾਂ ਸਿਰ ਕੋਈ ਨਹੀਂ, ਧੜ ਹੈ, ਪਰ ਧੜ ਦੀ ਪਹਿਚਾਣ ਕਰ ਲਈ ਕਿ ਇਹ ਧੜ ਤੇਰੇ ਪੁੱਤਰ ਸ਼ਮਸ਼ ਬੇਗ ਦਾ ਹੈ। ਉਸ ਵੇਲੇ ਲੱਲਾ ਬੇਗ ਬਹੁਤ ਜ਼ਿਆਦਾ ਦੁਖੀ ਹੋਇਆ, ਤਾਹਾਂ ਮਾਰ ਮਾਰ ਕੇ ਰੋਣ ਲੱਗਾ। ਆਪਣੇ ਪੁੱਤਰਾਂ ਦੇ ਗੁਣਾਂ ਨੂੰ ਚੇਤੇ ਕਰਕੇ ਰੋਂਦਾ ਹੈ ਕਿ ਮੇਰੇ ਪਰਿਵਾਰ ਦੇ ਬਹੁਤ ਸਾਰੇ ਜੀ ਜੰਗ ਦੇ ਮੈਦਾਨ ਚ ਮਾਰੇ ਗਏ ਨੇ, ਭਾਣਜਾ ਮਾਰਿਆ ਗਿਆ, ਭਰਾ ਮਾਰਿਆ ਗਿਆ, ਦੋ ਬੇਟੇ ਮਾਰੇ ਗਏ ਹਨ, ਪਰ ਜਿਹੜਾ ਕੰਮ ਮੈਂ ਕਰਨ ਆਇਆ ਸੀ ਉਹ ਸਬਰ ਨਹੀਂ ਸਕਿਆ। ਮੈਂ ਤਾਂ ਸੋਚਿਆ ਸੀ ਕਿ ਜਾਂਦਿਆਂ ਗੁਰੂ ਤੇ ਹਮਲਾ ਕਰਕੇ ਪਕੜ ਲਵਾਂਗਾ, ਪਰ ਇੱਥੇ ਤਾਂ ਗੱਲ ਹੋਰ ਹੀ ਆ ਬਣੀ ਹੈ। ਲੱਲਾ ਬੇਗ ਬੜਾ ਪਛਤਾਵਾ ਕਰ ਰਿਹਾ, ਆਪਣੇ ਆਪ ਨੂੰ ਤਰਕਾਰਾਂ ਪਾ ਰਿਹਾ, ਕਿਹੜਾ ਉਹ ਮਾੜਾ ਸਮਾਂ ਸੀ, ਮਾੜੀ ਸਹਿਤ ਸੀ, ਮਾੜੀ ਘੜੀ ਸੀ। ਜਦੋਂ ਮੈਂ ਲਾਹੌਰ ਤੋਂ ਬਾਦਸ਼ਾਹ ਦੀ ਕਚਹਿਰੀ ਵਿੱਚੋਂ ਪਾਨਾਂ ਦਾ ਬੀੜਾ ਚੱਬ ਕੇ ਕਿਰਪਾਨ ਨੰਗੀ ਆਪਣੇ ਤੇਗ ਵਿੱਚ ਮਿਆਨ ਵਿੱਚ ਪਾ ਕੇ ਕਸਮ ਖਾ ਕੇ ਆਇਆ ਸੀ, ਉਹ ਸਮੇਂ ਨੂੰ ਯਾਦ ਕਰਕੇ ਰੋ ਰਿਹਾ। ਆਓ ਜਿਵੇਂ ਲੱਲਾ ਬੇਗ ਦਾ ਵੱਧ ਹੋ ਰਿਹਾ, ਇਹਦੇ ਵੱਧ ਨਾਲ ਜੰਗ ਫਤਿਹ ਹੋ ਰਿਹਾ। ਮਨ ਬਿਰਤੀਆਂ ਇਕਾਗਰ ਕਰੀਏ। ਛੇਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਇਤਿਹਾਸ ਨੂੰ ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਵਿਚ ਹਾਜ਼ਰੀ ਲਵਾਉਂਦੇ ਆਖੀਏ ਜੀ, ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ, ਦੋਹੇਰਾ ਰੋਦਤ ਹੇਰਤ ਹੇਰ ਕਰ ਹੁਕਮ ਸਾਹਿਬ ਪਾਤ।
ਗੋਲਖਾਂ ਜਿਹੜਾ ਲੱਲਾ ਵੇਗ ਹੈ ਉੱਚੀ ਉੱਚੀ ਰੋ ਰਿਹਾ, ਵਿਰਲਾਪ ਕਰ ਰਿਹਾ, ਬੜਾ ਭਾਰੀ ਸ਼ੋਗ ਮਨਾ ਰਿਹਾ। ਇਹਦਾ ਇੱਕ ਮੁਸਾਹਿਬ, ਇਹਦਾ ਇੱਕ ਅਫਸਰ ਲੱਲਾ ਬੇਗ ਦੇ ਲਾਗੇ ਖੜਾ। ਉਹਨੇ ਜਦੋਂ ਲੱਲਾ ਬੇਗ ਨੂੰ ਰੋਂਦਿਆਂ ਕੁਰਲਾਉਂਦਿਆਂ ਵੇਖਿਆ ਹੈ,
ਗੁਰਖਾ ਨਾਮ ਪਠਾਨਕ ਬੋਲਿਓ ਸਮਤ ਪ੍ਰਕਾਸ਼।
ਇਹ ਜਿਹੜਾ ਮੁਸਾਹਿਬ ਖੜਾ ਹੈ ਲੱਲਾ ਬੇਗ ਦੇ ਨੇੜੇ, ਇਹਦਾ ਨਾਂ ਹੈ ਗੁਲਖਾਂ। ਇਹ ਗੁਲਖਾਂ ਨਾਮ ਦਾ ਪਠਾਨ ਉਸ ਵਕਤ ਬੋਲਿਆ ਲੱਲਾ ਬੇਗ ਨੂੰ ਹੌਸਲਾ ਦੇਣ ਵਾਸਤੇ, ਇਹਨੂੰ ਮਤ ਦੇਣ ਵਾਸਤੇ ਕਿ ਤੂੰ ਜਰਨੈਲ ਹੈ ਕਿ ਜਰਨੈਲ ਰੋਵੇ ਗੱਲ ਸੋਭਦੀ ਨਹੀਂ ਹੈ। ਲੱਲਾ ਬੇਗ ਨੂੰ ਸਮਤ ਦੇਣ ਵਾਸਤੇ ਗੁਲਖਾਂ ਪਠਾਨ ਬੋਲਿਆ, ਕਹਿਣ ਲੱਗਾ
ਜੰਗ ਛੰਦ ਲੱਲਾ ਬੇਗ ਸ਼ੋਕੰ ਨਕੀ ਜਹਾ ਸੁਜਾਨਾ।
ਗੁਲਖਾਂ ਬੋਲਿਆ, ਕਹਿਣ ਲੱਗਾ ਲੱਲਾ ਬੇਗ ਜੀ, ਤੁਸੀਂ ਹੁਣ ਇਸ ਤਰ੍ਹਾਂ ਦਾ ਸ਼ੋਕ ਨਾ ਮਨਾਓ, ਇਸ ਤਰ੍ਹਾਂ ਹੁਣ ਆਪਣੇ ਮਨ ਚ ਭਾਰੀ ਅਫਸੋਸ ਨਾ ਕਰੋ, ਤੂੰ ਸਿਆਣਾ ਹੈ।
ਸਮੋ ਜੰਗ ਕੋ ਜਾਣ ਲੀਜੈ ਮਾਨਾ,
ਕਿ ਹੁਣ ਤੇ ਜੰਗ ਦਾ ਸਮਾਂ ਹੈ, ਹੁਣ ਤੇ ਰਣ ਭੂਮੀ ਦੇ ਵਿਚ ਲੜਨ ਦਾ ਸਮਾਂ ਹੈ, ਤੇ ਜੰਗ ਦੇ ਮੈਦਾਨ ਵਿਚ ਲੜਨ ਦੇ ਸਮੇਂ ਤੂੰ ਅਫਸੋਸ ਕਰਨ ਲੱਗ ਪਵੇ, ਰੋਣ ਕੁਰਨ ਲਾਣ ਲੱਗ ਪਵੇ, ਤੇਰੇ ਵਾਸਤੇ ਸਹੀ ਨਹੀਂ। ਇਹ ਕਿਸੇ ਸਿਆਣੇ ਜਰਨੈਲ ਦੀ ਨਿਸ਼ਾਨੀ ਨਹੀਂ ਹੈ।
ਅਤੇ ਹੋਏ ਕਹਿ ਹਾਲ ਇੱਕ ਸੁਜਾਨਾ।
ਜੰਗ ਦੇ ਮੈਦਾਨ ਦਾ ਤਾਂ ਨਿਯਮ ਹੈ ਵੀ ਦੋ ਧਿਰਾਂ ਲੜਦੀਆਂ ਨੇ, ਤੇ ਦੋਹਾਂ ਧਿਰਾਂ ਵਿਚੋਂ ਇੱਕ ਜਿੱਤਦੀ ਹੈ ਇੱਕ ਹਾਰਦੀ। ਇੱਕ ਨੂੰ ਤਾਂ ਜਿੱਤਣਾ ਪੈਂਦਾ, ਇੱਕ ਨੂੰ ਹਾਰਨਾ ਪੈਂਦਾ। ਇਹ ਤਾਂ ਜੰਗ ਦਾ ਨਿਯਮ ਹੈ ਕਿ ਜੇ ਦੋ ਦਲ ਆਪਸ ਵਿਚ ਲੜ ਰਹੇ ਨੇ ਰਣ ਮੈਦਾਨ ਵਿਚ, ਇੱਕ ਨੇ ਜਿੱਤਣਾ ਹੁੰਦਾ, ਇੱਕ ਨੇ ਹਾਰਨਾ ਹੁੰਦਾ।
ਲੜੈ ਵੀਰ ਸਾਰੇ ਇਹੀ ਰੀਤ ਭਾਵੈ,
ਤੇ ਜਿੰਨੇ ਵੀਰ ਯੋਧੇ ਜੰਗ ਦੇ ਮੈਦਾਨ ਵਿਚ ਲੜਦੇ ਨੇ ਇਸੇ ਬਿਰਤੀ ਨੂੰ ਲੈ ਕੇ ਲੜਦੇ ਨੇ ਕਿ ਇਸ ਜੰਗ ਦੇ ਮੈਦਾਨ ਚ ਜਾਂ ਅਸੀਂ ਜਿੱਤਾਂਗੇ ਜਾਂ ਅਸੀਂ ਹਾਰਾਂਗੇ। ਜੇ ਹਾਰ ਹੋਵੇ ਤੇ ਹਾਰ ਵੀ ਉਨ੍ਹਾਂ ਨੂੰ ਕਬੂਲਣੀ ਪੈਂਦੀ ਹੈ, ਜੇ ਜਿੱਤ ਹੋਵੇ ਤੇ ਤਾਂ ਵੀ ਉਸ ਜਿੱਤ ਨੂੰ ਪ੍ਰਾਪਤ ਕਰਕੇ ਉਹ ਖੁਸ਼ ਹੁੰਦੇ ਨੇ।
ਜੈ ਜੰਗ ਯੋਧਾ ਬੁਰੀ ਬਾਤ ਪਾਵੈ,
ਪਰ ਜੇ ਕੋਈ ਯੋਧਾ ਲੜਨ ਦੀ ਬਜਾਏ, ਲੜਾਈ ਕਰਨ ਦੀ ਬਜਾਏ ਕਿ ਮੈਂ ਤਾਂ ਹਾਰ ਗਿਆ, ਤੇ ਲੜਨ ਦੀ ਬਜਾਏ ਜੰਗ ਦੇ ਮੈਦਾਨ ਨੂੰ ਛੱਡ ਹੀ ਦੇਵੇ, ਤੇ ਇਹੋ ਜਿਹੇ ਸੂਰਮਿਆਂ ਨੂੰ ਲੋਕ ਤਿਰਕਾਰਾਂ ਪਾਉਂਦੇ ਨੇ। ਇਹ ਯੋਧਿਆਂ ਵਾਸਤੇ ਬੜੀ ਬੁਰੀ ਬਾਤ ਹੈ, ਬੁਰੀ ਗੱਲ ਹੈ। ਜਿਹੜਾ ਜੰਗ ਦੇ ਮੈਦਾਨ ਚ ਲੜਨਾ ਛੱਡ ਦਿੰਦਾ, ਹਥਿਆਰ ਸੁੱਟ ਕੇ ਜੰਗ ਦੇ ਮੈਦਾਨ ਚ ਪਿੱਠ ਵਿਖਾਉਂਦਾ ਹੈ, ਲੱਲਾ ਬੇਗ ਉਹਦੀ ਦੋਹਾਂ ਜਹਾਨਾਂ ਦੇ ਵਿਚ ਨਿੰਦਾ ਹੁੰਦੀ ਹੈ, ਦੋਹਾਂ ਜਹਾਨਾਂ ਵਿਚ, ਇਸ ਲੋਕ ਵਿਚ ਵੀ ਅੱਗੇ ਪਰਲੋਕ ਵਿਚ ਵੀ ਉਹਦੀ ਤਾਰੀਫ ਨਹੀਂ ਹੁੰਦੀ, ਉਹਦੀ ਨਿੰਦਾ ਹੁੰਦੀ ਹੈ, ਆਲੋਚਨਾ ਹੁੰਦੀ ਹੈ। ਲੋਕ ਉਹਦੇ ਨਾਂ ਨੂੰ ਲੈ ਕੇ ਤਿਰਕਾਰਾਂ ਪਾਉਂਦੇ ਨੇ, ਲਾਹਨਤਾਂ ਪਾਉਂਦੇ ਨੇ।
ਵੱਡੇ ਆਪ ਦਾਨਾ ਕਾ ਕੋਨ ਸਿਆਨੋ,
ਲੱਲਾ ਬੇਗ ਜੀ ਤੁਸੀਂ ਬੜੇ ਵੱਡੇ ਦਾਨੇ ਪੁਰਸ਼ ਹੋ, ਸਿਆਣੇ ਹੋ, ਹੁਣ ਤੁਹਾਡੇ ਤੋਂ ਕੋਈ ਜ਼ਿਆਦਾ ਸਿਆਣਾ ਹੋਵੇ ਉਹ ਹੀ ਤੁਹਾਨੂੰ ਮਤ ਦੇਵੇ, ਮੈਨੂੰ ਕਹਿਣਾ ਪੈ ਰਿਹਾ ਤੁਹਾਨੂੰ, ਪਰ ਤੁਸੀਂ ਆਪ ਖੁਦ ਬੜੇ ਸਿਆਣੇ ਹੋ, ਦਾਨੇ ਪੁਰਸ਼ ਹੋ।
ਭਲੀ ਬਾਤ ਜੇ ਤੀਰ ਸਭੈ ਬੁੱਧ ਜਾਨੋ,
ਜਿੰਨੀ ਜੰਗ ਦੇ ਮੈਦਾਨ ਦੀ ਭਲੀ ਗੱਲ ਹੈ ਉਹ ਤੁਸੀਂ ਆਪਣੀ ਬੁੱਧੀ ਚ ਚੰਗੀ ਤਰ੍ਹਾਂ ਜਾਣਦੇ ਹੋ, ਜੰਗ ਦੇ ਮੈਦਾਨ ਦੇ ਭਲੇ ਦੀ ਗੱਲ ਉਹ ਤੁਸੀਂ ਭਲੀ ਪ੍ਰਕਾਰ ਨਾਲ ਆਪਣੇ ਮਨ ਵਿਚ ਆਪਣੀ ਬੁੱਧੀ ਵਿਚ ਚੰਗੀ ਤਰ੍ਹਾਂ ਜਾਣਦੇ ਹੋ।
ਰਚੀ ਆਪ ਮੌਲਾ ਬਣੈ ਅਗਰ ਸੋਏ,
ਇਹ ਸਾਰੀ ਜਿਹੜੀ ਵਿਧੀ ਹੈ ਮੌਲਾ ਨੇ ਅਕਾਲ ਪੁਰਖ ਪਰਮੇਸ਼ਰ ਨੇ ਖੁਦਾ ਨੇ ਰਚੀ ਹੈ। ਸਾਡਾ ਹੱਕ ਬਣਦਾ ਕਿ ਅਸੀਂ ਅੱਗੇ ਜਾ ਕੇ ਜੰਗ ਦੇ ਮੈਦਾਨ ਚ ਲੜੀਏ, ਇੱਦਾਂ ਪਿੱਛੇ ਖਲੋ ਕੇ ਰੋ ਕੁਰਲਾ ਕੇ ਆਪਣਾ ਅਫਸੋਸ ਨਾ ਕਰੀਏ ਇੱਥੇ ਆਉਣ ਦਾ। ਸਾਡੇ ਵਾਸਤੇ ਫਰਜ਼ ਬਣਦਾ ਕਿ ਅਸੀਂ ਅੱਗੇ ਜਾ ਕੇ ਜੰਗ ਦੇ ਮੈਦਾਨ ਵਿਚ ਲੜੀਏ। ਜਿਹੜੀ ਵਿਧਾਤਾ ਨੇ ਖੇਡ ਰਚੀ ਹੈ ਜੰਗ ਦੀ, ਇਹਦੇ ਵਿਚ ਜਾ ਕੇ ਸਾਨੂੰ ਜੰਗ ਕਰਨਾ ਚਾਹੀਦਾ। ਤੇ ਜਿਹੜੀ ਖੁਦਾ ਦੀ ਮਾਰ ਹੈ ਜਾਂ ਖੁਦਾ ਦੀ ਜਿਹੜੀ ਖੇਡ ਹੈ, ਹੁਕਮ ਹੈ, ਉਹਨੂੰ ਸਾਰਿਆਂ ਨੂੰ ਸਿਰ ਤੇ ਸਹਿਣਾ ਪੈਂਦਾ, ਉਹਨੂੰ ਕੋਈ ਨਹੀਂ ਮੋੜ ਸਕਦਾ। ਲੱਲਾ ਬੇਗ ਜੀ, ਤੁਹਾਡੇ ਦੋ ਪੁੱਤਰ ਜੰਗ ਦੇ ਮੈਦਾਨ ਚ ਮਾਰੇ ਗਏ ਨੇ, ਪਰ ਇਹ ਵੀ ਖੁਦਾ ਦੀ ਮਰਜ਼ੀ ਸੀ। ਖੁਦਾ ਦੀ ਮਰਜ਼ੀ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ, ਖੁਦਾ ਦੀ ਮਰਜ਼ੀ ਸਾਰਿਆਂ ਨੂੰ ਸਹਿਣੀ ਪੈਂਦੀ ਹੈ, ਉਹਦੇ ਅੱਗੇ ਕਿਸੇ ਦਾ ਕੋਈ ਜ਼ੋਰ ਕੋਈ ਤਾਣ ਨਹੀਂ ਚੱਲਦਾ।
ਕਹਾ ਓਏ ਰੋਏ ਮਿਟੈ ਨਾਏ ਕੈਸੇ,
ਰੋਣ ਨਾਲ ਕੀ ਬਣਨਾ ਲੱਲਾ ਬੇਗ ਜੀ, ਜੇ ਰੋਣ ਲੱਗ ਪਈਏ, ਕੁਰਲਾਣ ਲੱਗ ਪਈਏ, ਦੁਥੜੇ ਮਾਰ ਕੇ ਵੈਣ ਪਾਣ ਲੱਗ ਪਈਏ, ਤੇ ਇਹਦੇ ਨਾਲ ਕੀ ਬਣਨਾ? ਹੁਣ ਰੋਣ ਧੋਣ ਨਾਲ ਨੀ ਕੁਝ ਬਣਨਾ, ਕਿਉਂਕਿ ਜੋ ਹੋਇਆ ਉਹ ਤਾਂ ਹੁਣ ਮਿਟ ਨਹੀਂ ਸਕਦਾ, ਜਾਂ ਜੋ ਹੋਵੇਗਾ ਉਹ ਵੀ ਰੋਣ ਨਾਲ ਮਿਟ ਨਹੀਂ ਸਕਣਾ।
ਲੜੋ ਅਗਰ ਹੈ ਚੜੋ ਆਪ ਜੈਸੇ,
ਜਿਵੇਂ ਤੁਸੀਂ ਪਿੱਛੇ ਜੰਗ ਦੇ ਮੈਦਾਨ ਵਿਚ ਚੜ ਕੇ ਆਏ ਹੋ, ਉਸੇ ਤਰ੍ਹਾਂ ਹੁਣ ਅੱਗੇ ਵੱਧ ਕੇ ਲੜੋ। ਇਹੀ ਤੁਹਾਡਾ ਕਰਤੱਵ ਹੈ, ਇਹੀ ਤੁਹਾਡੇ ਵਾਸਤੇ ਸਭ ਤੋਂ ਵੱਡਾ ਪ੍ਰਯੋਜਨ ਤੇ ਮਨੋਰਥ ਹੈ।
ਅਜੋ ਨਾ ਕਰੇ ਤੁਰੇ ਤਾਰੀਫ ਸਾਰੇ,
ਤੇ ਜੇ ਤੁਸੀਂ ਅੱਗੇ ਜਾ ਕੇ ਜੰਗ ਦੇ ਮੈਦਾਨ ਚ ਲੜੋਗੇ ਚੜਾਈ ਕਰਕੇ, ਤੇ ਤੁਹਾਡੀ ਨਿੰਦਾ ਨਹੀਂ ਹੋਵੇਗੀ। ਹਜ਼ੋ ਦਾ ਮਤਲਬ ਹੁੰਦਾ ਨਿੰਦਾ, ਤੁਹਾਡੀ ਫਿਰ ਨਿੰਦਾ ਨਹੀਂ ਹੋਵੇਗੀ, ਸਾਰੇ ਪਾਸੇ ਤੁਹਾਡੀ ਤਾਰੀਫ ਹੋਵੇਗੀ, ਸਾਰੇ ਲੋਕ ਤੁਹਾਡੀ ਤਾਰੀਫ ਕਰਨਗੇ ਕਿ ਲੱਲਾ ਬੇਗ ਬੜੀ ਬਹਾਦਰੀ ਨਾਲ ਲੜਿਆ, ਖੂਬ ਲੜਿਆ। ਏਦਾਂ ਲੋਕ ਤੁਹਾਡੀ ਤਾਰੀਫ ਕਰਨਗੇ, ਤੁਹਾਡੀ ਨਿੰਦਾ ਨਹੀਂ ਹੋਣ ਲੱਗੀ।
ਰੱਖੋ ਲਾਜ ਆਛਾ ਕਰੋ ਨਾਏ ਤਾਰੋ,
ਤੁਸੀਂ ਆਪਣੀ ਲਾਜ ਰੱਖੋ, ਹੁਣ ਤੁਹਾਡੀ ਇੱਜ਼ਤ ਤੁਹਾਡੇ ਆਪਣੇ ਹੱਥ ਵਿਚ ਹੈ। ਆਪਣੀ ਇੱਜ਼ਤ ਨੂੰ ਹੁਣ ਤੁਸੀਂ ਆਪ ਜੰਗ ਦੇ ਮੈਦਾਨ ਚ ਬਰਕਰਾਰ ਕਰੋ, ਅੱਗੇ ਜਾ ਕੇ ਵੱਧ ਕੇ ਜੰਗ ਦੇ ਮੈਦਾਨ ਚ ਲੜੋ। ਹੁਣ ਇਸ ਤਰ੍ਹਾਂ ਦਾ ਟਾਲਾ ਨਾ ਕਰੋ, ਟਾਲ ਮਟੋਲਾ ਕਰਕੇ ਹੁਣ ਜੰਗ ਦੇ ਮੈਦਾਨ ਚ ਪਿੱਠ ਨਾ ਵਿਖਾਓ।
ਗੁਲਾਮ ਖਾਨ ਕੇ ਬੈਨ ਜਾਣੇ ਸੁਜਾਨੇ,
ਲੱਲਾ ਬੇਗ ਨੇ ਆਪਣੇ ਮਿੱਤਰ ਗੁਲ ਖਾਂ ਦੇ ਬੋਲ ਸੁਣੇ ਨੇ। ਗੁਲ ਖਾਂ ਪਠਾਨ ਲਾਗੇ ਖੜਾ ਸੀ, ਉਹਦੇ ਇਹ ਬੋਲ ਉਹਦੀਆਂ ਇਹ ਗੱਲਾਂ ਸੁਣੀਆਂ ਨੇ, ਸੁਣ ਕੇ ਇਹਨੇ ਜਾਣਿਆ ਕਿ ਵਾਕਈ ਗੁਲ ਖਾਂ ਨੇ ਜਿਹੜੀਆਂ ਗੱਲਾਂ ਕਹੀਆਂ ਨੇ ਬਿਲਕੁਲ ਬਾਤ ਦਰੁਸਤ ਕਹੀਆਂ ਹਨ।
ਲੱਲਾ ਬੇਗ ਨੇ ਸ਼ੋਕ ਤਿਆਗਿਓ ਮਾਨੇ,
ਗੁਲ ਖਾਂ ਦੀਆਂ ਗੱਲਾਂ ਸੁਣ ਕੇ ਲੱਲਾ ਬੇਗ ਨੂੰ ਵੀ ਹੁਣ ਚਾਓ ਜਾਗਿਆ, ਇਹਨੇ ਆਪਣੇ ਮਨ ਦਾ ਸ਼ੋਕ ਤਿਆਗਿਆ। ਦੋ ਪੁੱਤਰ ਮਾਰੇ ਗਏ ਸਨ, ਉਹਨਾਂ ਦੇ ਮਰਨ ਦਾ ਸ਼ੋਕ, ਕਿਉਂਕਿ ਸ਼ੋਕ ਤਿਆਗ ਕੇ ਹੀ ਲੜ ਸਕਦਾ ਸੀ, ਇਹਨੇ ਆਖਿਆ ਹੁਣ ਜੇ ਸ਼ੋਕ ਕਰੀ ਜਾਵਾਂਗਾ ਤੇ ਲੜਾਂਗਾ ਕਿਵੇਂ। ਇਹਨੇ ਉਹਨਾਂ ਦਾ ਸ਼ੋਕ ਤਿਆਗ ਕੇ ਲੜਨ ਦੀ ਤਿਆਰੀ ਕੀਤੀ।
ਕਰਿਓ ਹਿਰਦੈ ਧੀਰ ਧਾਰੇ,
ਆਪਣੇ ਹਿਰਦੇ ਚ ਧੀਰਜ ਧਾਰਨ ਕਰਕੇ ਲੱਲਾ ਬੇਗ ਨੇ ਉਤਸ਼ਾਹ ਕੀਤਾ ਹੈ, ਹੁਣ ਲੜਨ ਵਾਸਤੇ ਤਿਆਰੀ ਕੀਤੀ, ਕਮਰ ਕੱਸਾ ਕੀਤਾ ਹੈ।
ਗੁਰੂ ਸੰਗ ਚਿਰੈ ਜੰਗ ਪਾਰੇ,
ਲੱਲਾ ਬੇਗ ਚਾਹੁੰਦਾ ਕਿ ਮੈਂ ਅੱਗੇ ਜਾ ਕੇ ਗੁਰੂ ਹਰਗੋਬਿੰਦ ਸਾਹਿਬ ਨਾਲ ਲੜਾਂ, ਜਿਵੇਂ ਮੇਰਾ ਭਾਣਜਾ ਕਾਬਲ ਬੇਗ ਗੁਰੂ ਨਾਲ ਲੜਿਆ, ਏਦਾਂ ਮੈਂ ਗੁਰੂ ਜੀ ਨਾਲ ਜਾ ਕੇ ਲੜ ਕੇ ਦੋ ਹੱਥ ਕਰਕੇ ਉਹਨਾਂ ਨੂੰ ਜੰਗ ਦੇ ਮੈਦਾਨ ਚ ਮਾਰਾਂ। ਇਹ ਤਮੰਨਾ ਹੈ ਲੱਲਾ ਬੇਗ ਦੇ ਮਨ ਦੀ ਕਿ ਮੈਂ ਅੱਗੇ ਜਾ ਕੇ ਗੁਰੂ ਨਾਲ ਭਿੜਾਂ ਤੇ ਜੰਗ ਕਰਾਂ।
ਉਤੋਂ ਫੈਜ਼ ਖਾਂ ਅਸ ਬੀਨੀ ਦਲੇਰੇ,
ਲੱਲਾ ਬੇਗ ਦੇ ਲਾਗੇ ਦਾ ਦੂਸਰਾ ਜਰਨੈਲ ਇਕ ਹੋਰ ਪਠਾਨ ਖੜਾ ਸੀ, ਇਹਦਾ ਨਾਂ ਸੀ ਫੈਜ਼ ਖਾਂ। ਫੈਜ਼ ਖਾਂ ਵੀ ਲਾਗੇ ਖੜਾ, ਉਹਨੇ ਵੀ ਦਲੇਰੀ ਦਿੱਤੀ ਲੱਲਾ ਬੇਗ ਨੂੰ, ਹੌਸਲਾ ਦਿੱਤਾ, ਦਲੇਰੀ ਦੇ ਕੇ ਫੈਜ਼ ਖਾਂ ਬੋਲਿਆ,
ਹੈ ਪ੍ਰਾਣ ਜੋ ਲੋ ਸੁਣੋ ਬਾਤ ਮੇਰੇ,
ਕਹਿਣ ਲੱਗਾ ਲੱਲਾ ਬੇਗ ਜੀ ਸੁਣ ਲੋ ਮੇਰੀ ਗੱਲ ਧਿਆਨ ਦੇ ਨਾਲ, ਤਵੱਜੋ ਦੇ ਨਾਲ। ਜਦੋਂ ਤੱਕ ਤੁਹਾਡੇ ਸਰੀਰ ਵਿਚ ਪ੍ਰਾਣ ਨੇ, ਜਦੋਂ ਤੱਕ ਸਾਡੇ ਸਰੀਰ ਵਿਚ ਸਾਹ ਚੱਲਦੇ ਨੇ, ਪ੍ਰਾਣ ਚੱਲਦੇ ਨੇ,
ਗੁਰੂ ਕੋ ਗਹਿ ਕੈ ਹੱਥੈ ਸ਼ਸਤਰ ਮਾਰੈ,
ਜਦੋਂ ਤੱਕ ਸਰੀਰ ਚ ਸਾਹ ਚੱਲਦੇ ਨੇ ਉਦੋਂ ਤੱਕ ਜਾਂ ਤਾਂ ਗੁਰੂ ਨੂੰ ਜੰਗ ਦੇ ਮੈਦਾਨ ਵਿਚ ਪਕੜਾਂਗੇ, ਤੇ ਜਾਂ ਫਿਰ ਗੁਰੂ ਨੂੰ ਜੰਗ ਦੇ ਮੈਦਾਨ ਵਿਚ ਸ਼ਸਤਰਾਂ ਨਾਲ ਮਾਰਾਂਗੇ।
ਤਬੈ ਸ਼ਾਹ ਕੇ ਪਾਸ ਆਪਾ ਦਿਖਾਰੇ,
ਤਾਂ ਬਾਦਸ਼ਾਹ ਕੋਲ ਜਾ ਕੇ ਅਸੀਂ ਆਪਣਾ ਮੂੰਹ ਵਿਖਾਵਾਂਗੇ, ਤਾਂ ਬਾਦਸ਼ਾਹ ਕੋਲ ਜਾ ਕੇ ਆਪਣੀਆਂ ਸ਼ਕਲਾਂ ਵਿਖਾਵਾਂਗੇ, ਆਪਣਾ ਮੂੰਹ ਵਿਖਾਣ ਜੋਗੇ ਹੋਵਾਂਗੇ।
ਨਹੀਂ ਤੋਹਿਆ ਵੀਰ ਖੇਤੰ ਮਜਾਰਾ,
ਹੁਣ ਇਸ ਜੰਗ ਦੇ ਮੈਦਾਨ ਵਿਚ ਲੱਲਾ ਬੇਗ ਜੀ ਤੁਹਾਡੇ ਵਰਗਾ ਸੂਰਮਾ ਜੰਗ ਦੇ ਮੈਦਾਨ ਚ ਇਸ ਵਕਤ ਕੋਈ ਨਹੀਂ। ਹੁਣ ਤੂੰ ਹੀ ਬੜਾ ਵੱਡਾ ਦਲੇਰ ਬਹਾਦਰ ਨਵਾਬ ਜਰਨੈਲ ਹੈ, ਤੇਰੇ ਵਰਗਾ ਕੋਈ ਸੂਰਮਾ ਹੁਣ ਜੰਗ ਦੇ ਮੈਦਾਨ ਚ ਬਾਕੀ ਨਹੀਂ ਰਿਹਾ।
ਸਰੀਰੈ ਤਜਾਂਗੇ ਸੈ ਖੱਗ ਤਾਰਾ,
ਹੁਣ ਤਾਂ ਬਸ ਅਖੀਰਲਾ ਦਾ ਹੈ, ਜਾਂ ਤਾਂ ਜੰਗ ਦੇ ਮੈਦਾਨ ਚ ਗੁਰੂ ਨੂੰ ਮਾਰ ਦਿਓ, ਤੇ ਜਾਂ ਫਿਰ ਜੰਗ ਦੇ ਮੈਦਾਨ ਵਿਚ ਆਪਣਾ ਸਰੀਰ ਤਜ ਕੇ ਆਪਣੇ ਸਰੀਰ ਤੇ ਖੱਗ ਦਾ ਤੇਗ ਦਾ ਵਾਰ ਝੱਲ ਕੇ ਆਪਣਾ ਸਰੀਰ ਤਿਆਗ ਦਿਓ।
ਇਹੀ ਬਾਤ ਆਖੀ ਲੱਲਾ ਬੇਗ ਮਾਨੀ,
ਫੈਜ਼ ਖਾਨ ਦੀਆਂ ਇਹ ਗੱਲਾਂ ਲੱਲਾ ਬੇਗ ਨੇ ਸੁਣੀਆਂ, ਸੁਣ ਕੇ ਆਖਿਆ ਵਾਕਈ ਇਹ ਗੱਲ ਚੰਗੀ ਕਹੀ ਹੈ ਫੈਜ਼ ਖਾਨ, ਜੋ ਤੂੰ ਕਿਹਾ ਬਿਲਕੁਲ ਸਹੀ ਕਿਹਾ, ਦਰੁਸਤ ਕਿਹਾ, ਇਹੀ ਕੁਝ ਕਰਨਾ ਮੇਰੇ ਵਾਸਤੇ ਹੁਣ ਬਣਦਾ, ਜੰਗ ਦੇ ਮੈਦਾਨ ਚ ਲੜਨਾ ਹੀ ਮੇਰੇ ਵਾਸਤੇ ਹੁਣ ਦਰੁਸਤ ਹੈ।
ਚਲਿਓ ਸਾਮਹੇ ਜੰਗ ਕੇ ਮਾਨੀ,
ਉਸ ਵੇਲੇ ਇਸ ਮਾਨੀ ਲੱਲਾ ਬੇਗ ਨੇ ਜੰਗ ਦੀ ਤਿਆਰੀ ਕੀਤੀ ਹੈ ਔਰ ਚੜਾਈ ਕੀਤੀ ਹੈ ਜੰਗ ਲੜਨ ਵਾਸਤੇ, ਇੱਕੋ ਤਮੰਨਾ ਧਾਰ ਕੇ ਕਿ ਸਿੱਧਾ ਅੱਗੇ ਜਾ ਕੇ ਗੁਰੂ ਹਰਗੋਬਿੰਦ ਸਾਹਿਬ ਨਾਲ ਲੜਾਂ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਦੋ ਹੱਥ ਕਰਾਂ, ਇਹ ਤਮੰਨਾ ਲੈ ਕੇ ਲੱਲਾ ਬੇਗ ਨੇ ਚੜਾਈ ਕੀਤੀ, ਮਾਨੀ ਹੰਕਾਰੀ ਚੜਿਆ ਹੈ।
ਭਜੈ ਜੰਗ ਤੋਂ ਸਾਜੋ ਜਾਹੋ ਬਦੀਰਾ,
ਲੱਲਾ ਬੇਗ ਹੁਣ ਨਵਾਬ ਸੀ, ਇਹਦੇ ਚੜਨ ਦੇ ਨਾਲ ਧੌਂਸੇ ਵੱਜੇ ਨੇ, ਨਗਾਰੇ ਵੱਜੇ ਨੇ, ਨਗਾਰਿਆਂ ਤੇ ਦੋਹਰੀਆਂ ਚੋਭਾਂ ਵੱਜੀਆਂ ਨੇ, ਜਿੰਨੇ ਜੁਝਾਊ ਸਾਜ ਸਨ ਚਾਹੇ ਉਹ ਰਣ ਸਿੰਘੇ ਨੇ ਨਫੀਰੀਆਂ ਨੇ, ਉਹ ਸਾਰੇ ਸਾਜ ਵੱਜ ਤੁਰੇ ਹਨ।
ਲੜੈ ਬੀਰ ਦੋ ਚਾਵਠਾਂ ਨੇ ਗਨੇਰਾ,
ਔਰ ਇਸ ਤਰ੍ਹਾਂ ਜੰਗ ਦੇ ਮੈਦਾਨ ਦੇ ਵਿਚ ਲੜਨ ਵਾਸਤੇ ਆਇਆ, ਦੁਬਾਰਾ ਚਾਵ ਧਾਰਨ ਕਰਕੇ ਲੜਾਈ ਦਾ ਇਹ ਰਣ ਮੈਦਾਨ ਵਿਚ ਚੜ ਕੇ ਆਇਆ ਹੈ।
ਹਕਾਕ ਬਾਜੀ ਲਖੇ ਪ੍ਰਾਣੇ ਅੰਤਾ,
ਆਪਣੇ ਘੋੜੇ ਨੂੰ ਹੱਕਦਾ ਹੋਇਆ ਅੱਗੇ ਲੈ ਕੇ ਆ ਰਿਹਾ। ਹਕਾ ਹਾਕ ਬਾਜੀ, ਬਾਜੀ ਘੋੜੇ ਨੂੰ ਕਹਿੰਦੇ ਨੇ, ਘੋੜੇ ਨੂੰ ਹੱਕ ਕੇ ਅੱਗੇ ਲੈ ਕੇ ਆ ਰਿਹਾ, ਹੁਣ ਜਾਣਦਾ ਹੈ ਕਿ ਬਸ ਹੁਣ ਮੇਰੇ ਪ੍ਰਾਣਾਂ ਦਾ ਅੰਤ ਹੋ ਜਾਣਾ ਹੈ, ਤੇ ਪ੍ਰਾਣਾਂ ਦੇ ਅੰਤ ਤੋਂ ਪਹਿਲਾਂ ਜੇ ਮੈਂ ਗੁਰੂ ਨੂੰ ਮਾਰ ਲਿਆ ਤੇ ਮੇਰੀ ਜਿੱਤ ਹੋਵੇਗੀ, ਇਹ ਆਪਣੇ ਮਨ ਦੇ ਵਿਚ ਇੱਛਾ ਲੈਂਦਿਆਂ ਲੱਲਾ ਬੇਗ ਆ ਰਿਹਾ।
ਨਾ ਜਾਣਿਓ ਪਰੈ ਅੱਜ ਕੋ ਬਚੰਤਾ,
ਇਹ ਨਹੀਂ ਜਾਣਨਾ ਪੈਂਦਾ ਵੀ ਕੌਣ ਬਚੇਗਾ ਅੱਜ, ਜੇ ਮੈਂ ਗੁਰੂ ਜੀ ਨਾਲ ਲੜਾਂਗਾ ਗੁਰੂ ਜੀ ਬਚਣਗੇ, ਜਾਂ ਲੜਦਿਆਂ ਹੋਇਆ ਮੈਂ ਬਚਾਂਗਾ, ਇਹ ਨੀਂਦ ਨੂੰ ਪਤਾ ਅੱਜ ਕੋਈ ਇਹਦਾ ਨਿਰਣਾ ਨਹੀਂ ਹੈ।
ਤੁੰਦ ਤਾਜ਼ੀ ਕੁਦਾਏ,
ਸਾਹਮਣੇ ਆ ਗਏ, ਆਮੋ ਸਾਹਮਣੇ ਹੋ ਗਏ ਆਪਣੇ ਤੁੰਦ ਤਾਜ਼ੀ, ਤੇਜ ਘੋੜੇ ਜਿਹੜੇ ਸਨ ਤੇਜ ਤੁਰਕਿਸਤਾਨੀ ਘੋੜੇ ਸਨ, ਉਹ ਘੋੜਿਆਂ ਨੂੰ ਕੁਦਾਇਆ, ਉਹਨਾਂ ਘੋੜਿਆਂ ਨੂੰ ਚੰਚਲ ਕਰਕੇ ਰਣ ਭੂਮੀ ਚ ਫਿਰ ਰਹੇ ਨੇ।
ਕਹੇ ਸ਼ਸਤਰ ਤੀਕੇ ਤੁਫੰਗਾ ਚਲਾਏ,
ਸ਼ਸਤਰ ਹੱਥਾਂ ਚ ਫੜੇ ਹੋਏ ਨੇ, ਪਹਿਲਾਂ ਤਾਂ ਬੰਦੂਕਾਂ ਦੀਆਂ ਗੋਲੀਆਂ ਦਾਗੀਆਂ ਨੇ, ਬੰਦੂਕਾਂ ਵਿਚ ਦੁਗਾੜੇ ਭਰ ਭਰ ਕੇ ਦੁਗਾੜੇ ਛੱਡੇ ਹਨ।
ਕਿਨੂੰ ਚਾਪਲੀ ਨੇ ਸੁਬਾਨੰਗ ਸੰਧਾਨੇ,
ਕਿਸੇ ਨੇ ਤਿੱਖੇ ਤੀਰ ਆਪਣੀ ਚਾਂਪ ਤੇ ਆਪਣੇ ਭਾਵ ਆਪਣੇ ਤਨਖ ਦੇ ਚਿਲੇ ਤੇ ਚਾੜ ਕੇ ਤਿੱਖੇ ਤੀਰ ਚਲਾਏ ਹਨ।
ਧਰੇ ਦੀਨੇ ਜੇ ਕੇ ਸਾਂਗੰਗ ਮਾਨੇ,
ਕਿਸੇ ਦੇ ਹੱਥ ਵਿਚ ਬੜੇ ਵੱਡੇ ਭਾਰੀ ਨੇਜੇ ਨੇ, ਕਿਸੇ ਨੇ ਆਪਣੇ ਹੱਥਾਂ ਵਿਚ ਛੋਟੀਆਂ ਬਰਛੀਆਂ, ਸਾਂਗ ਕਹਿੰਦੇ ਨੇ ਬਰਛੀ ਨੂੰ, ਛੋਟੀਆਂ ਬਰਛੀਆਂ ਹੱਥਾਂ ਵਿਚ ਪਕੜੀਆਂ ਹੋਈਆਂ ਤੇ ਹੱਲਾ ਕਰ ਰਹੇ ਨੇ।
ਕਰਿਓ ਹੇਲ ਮੇਲਿਓ ਪਟੰਗ ਸ਼ੋਰ ਭਾਰੋ,
ਤੇ ਬੜੇ ਜ਼ੋਰ ਨਾਲ ਹੱਲਾ ਕਰਕੇ ਅੱਗੇ ਵੱਧ ਰਹੇ ਨੇ, ਸੂਰਮਿਆਂ ਦਾ ਸ਼ੋਰ ਸ਼ਰਾਬਾ ਜੰਗ ਦੇ ਮੈਦਾਨ ਵਿਚ ਆਵਾਜ਼ ਸੁਣੀ ਜਾ ਰਹੀ ਹੈ।
ਜਾਨ ਦੀ ਜੈ ਕਹੋ ਕੈ ਪ੍ਰਹਾਰੋ,
ਇੱਕੋ ਆਵਾਜ਼ ਆ ਰਹੀ ਹੈ, ਕਹਿੰਦੇ ਜੀ ਜਾਨ ਨਹੀਂ ਦੇਣਾ ਕਿਸੇ ਨੂੰ, ਜਾਂ ਪਕੜ ਲਓ ਤੇ ਜਾਂ ਪਕੜ ਕੇ ਜੰਗ ਦੇ ਮੈਦਾਨ ਵਿਚ ਮਾਰ ਦਿਓ, ਇਹੀ ਆਵਾਜ਼ਾਂ ਰਣ ਭੂਮੀ ਚ ਸੂਰਮਿਆਂ ਦੇ ਮੂੰਹਾਂ ਤੋਂ ਆ ਰਹੀਆਂ ਹਨ।
ਗੁਰੂ ਸੂਰ ਠਾਂਡੇ ਪਿਕੇ ਸ਼ਤਰੂ ਆਏ,
ਇਧਰ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਖਲੋਤੇ ਨੇ ਇੱਕੋ ਜਗ੍ਹਾ ਤੇ, ਮਹਾਰਾਜ ਜੀ ਨੇ ਵੇਖਿਆ ਕਿ ਦੁਸ਼ਮਣ ਚੜ ਕੇ ਆ ਗਏ ਨੇ, ਹੁਣ ਜਿਹੜੀ ਰਹਿੰਦੀ ਖੁੰਦੀ ਫੌਜ ਹੈ ਉਹ ਚੜ ਕੇ ਆ ਗਈ ਹੈ ਲੱਲਾ ਬੇਗ ਨਾਲ।
ਨਹੀਂ ਪਾਜ ਤੇ ਪ੍ਰਾਨ ਚਾਹ ਖਪਾਏ,
ਮਹਾਰਾਜ ਸੱਚੇ ਪਾਤਸ਼ਾਹ ਨੇ ਵੇਖਿਆ ਵੀ ਹੁਣ ਇਹ ਭੱਜਣਾ ਨਹੀਂ ਚਾਹੁੰਦੇ, ਆ ਜਿਹੜੇ ਬਚ ਗਏ ਨੇ ਇਹ ਭੱਜਣਾ ਨਹੀਂ ਚਾਹੁੰਦੇ, ਇਹ ਵੀ ਹੁਣ ਜੰਗ ਦੇ ਮੈਦਾਨ ਵਿਚ ਲੱਗਦਾ ਸਾਡੇ ਹੱਥੋਂ ਮਰਨਾ ਚਾਹੁੰਦੇ ਨੇ, ਮਰਨ ਵਾਸਤੇ ਚੜ ਕੇ ਆ ਰਹੇ ਨੇ।
ਵੱਡੀ ਚੁੰਗ ਬੰਦੇ ਮਿਲੇ ਨੇਰ ਕੀਨੇ,
ਬੜਾ ਚੁੰਗ ਬੰਦ ਕੇ ਟੋਲਾ ਬੰਨ ਕੇ ਇਨ੍ਹਾਂ ਨੇ ਆ ਕੇ ਸਤਿਗੁਰਾਂ ਦੇ ਨੇੜੇ ਟੁਕਣਾ
ਕੀਤਾ। ਗੋਰੀ ਤਬੈ ਛੋੜ ਦੀ,
ਬੰਦੂਕਾਂ ਵਿਚੋਂ ਉਸੇ ਵੇਲੇ ਗੋਲੀਆਂ ਦਾਗ ਦਿੱਤੀਆਂ, ਨੇੜੇ ਹੋ ਕੇ ਬੰਦੂਕਾਂ ਦੀਆਂ ਗੋਲੀਆਂ ਦਾਗੀਆਂ ਨੇ ਚਲਾਈਆਂ ਹਨ।
ਭੇੜ ਮਚਿਓ ਦੁਹੇਲਾ,
ਪਾਸੋਂ ਬੜਾ ਭਿਆਨਕ ਦੁਖਦਾਈ ਭੇੜ ਮਚਿਆ। ਦੁਹੇਲਾ ਕਹਿੰਦੇ ਨੇ ਦੁਖਦਾਈ ਨੂੰ, ਔਖੇ ਨੂੰ, ਬੜਾ ਔਖਾ ਭੇੜ ਜੰਗ ਦੇ ਮੈਦਾਨ ਚ ਦੋਵਾਂ ਪਾਸਿਓਂ ਦੋਵਾਂ ਦਲਾਂ ਦਾ ਆਪਸ ਵਿਚ ਮਚਿਆ ਹੈ। ਹਟਾ ਸੱਟ ਬੜੀ ਛੇਤੀ ਨਾਲ ਭੇਲੇ ਚੱਲ ਪਏ ਨੇ, ਨੇਜੇ ਚੱਲ ਪਏ ਨੇ, ਬਰਛੇ ਚੱਲ ਪਏ ਨੇ।
ਚਲੇ ਤੀਰ ਤੀਖੇ ਲਗੇ ਅੰਗ ਗਾਡੇ,
ਤੀਰ ਜੰਗ ਦੇ ਮੈਦਾਨ ਵਿਚ ਚੱਲੇ ਨੇ, ਵੱਜ ਵੱਜ ਕੇ ਛਾਤੀਆਂ ਵਿਚੋਂ ਤੀਰ ਪਾਰ ਜਾ ਨਿਕਲਦੇ ਹਨ।
ਛੁੱਟੇ ਸ਼੍ਰੋਣ ਚਾਲਿਓ ਮਹਾਰੋਸ ਬਾਡੇ,
ਜਿਨ੍ਹਾਂ ਜਿਨ੍ਹਾਂ ਦੇ ਸ਼ਸਤਰ ਵੱਜਦੇ ਨੇ, ਤੀਰ ਵੱਜਦੇ ਨੇ, ਨੇਜੇ ਵੱਜਦੇ ਨੇ, ਬਰਛੇ ਵੱਜਦੇ ਨੇ, ਉਹਨਾਂ ਦੇ ਸਰੀਰ ਵਿਚੋਂ ਨਾਲ ਹੀ ਲਹੂ ਦੇ ਫੁਹਾਰੇ ਵਹਿ ਤੁਰਦੇ ਨੇ। ਲਹੂ ਦੀਆਂ ਤਤੀਰੀਆਂ ਭਕ ਭਕ ਕਰਕੇ ਜੰਗ ਦੇ ਮੈਦਾਨ ਚ ਵਹਿ ਤੁਰਦੀਆਂ ਨੇ।
ਚਲੇ ਆਏ ਸੁਰਦੇ ਮਿਲੇ ਤੁੰਡ ਮੇਰੇ,
ਸੁਰਦੇ ਜ਼ਖਮੀ ਹੋ ਜਾਂਦੇ ਨੇ, ਸਰੀਰ ਵਿਚੋਂ ਲਹੂ ਦੀਆਂ ਤਤੀਰੀਆਂ ਵਗਦੀਆਂ ਹੁੰਦੀਆਂ, ਫਿਰ ਵੀ ਬੜੇ ਰੋਸ ਦੇ ਵਿਚ ਜੰਗ ਦੇ ਮੈਦਾਨ ਚ ਸਿੱਧੇ ਹੋਏ ਅੱਗੇ ਆਉਂਦੇ ਨੇ। ਮਿਲੇ ਤੁੰਡ ਨੇਰੇ, ਸਿਰ ਮੂੰਹ ਦੇ ਨਾਲ ਮੂੰਹ ਜੁੜ ਗਏ ਨੇ, ਤੇ ਆਪੋ ਦੇ ਵਿਚ ਆਮੋ ਸਾਹਮਣੇ ਹੋ ਗਏ ਨੇ ਸੂਰਮੇ।
ਆਪੋ ਆਪ ਮੈਂ ਜੰਗ ਮਚੰਤ ਹੇਰੇ,
ਹੁਣ ਆਪੋ ਆਪ ਦੇ ਵਿਚ ਜੰਗ ਮਚ ਗਿਆ, ਸੂਰਮੇ ਆਪੋ ਆਪ ਦੇ ਵਿਚ ਜੂਝ ਪਏ ਹਨ।
ਪਰੀ ਕੁੱਕ ਭਾਰੀ ਸੁਣੇ ਦੂਰ ਜੋਏ,
ਕੂਕਾਂ ਦੀ ਆਵਾਜ਼ ਆਉਂਦੀ ਹੈ, ਸੂਰਮੇ ਜਦੋਂ ਮਾਰਦੇ ਨੇ ਉੱਚੀ ਉੱਚੀ ਕੂਕਦੇ ਨੇ, ਉਹਨਾਂ ਦੇ ਕੂਕਾਂ ਦੀ ਆਵਾਜ਼ ਦੂਰ ਤੱਕ ਸੁਣੀ ਜਾਂਦੀ ਹੈ, ਦੂਰ ਤੱਕ ਉਹ ਕੂਕਾਂ ਦੀ ਆਵਾਜ਼ ਪੈਂਦੀ ਹੈ।
ਲਗੀ ਛੁੱਟ ਗੋਰੀ ਤਜੇ ਪ੍ਰਾਨ ਕੁਰੇ,
ਬਹੁਤ ਸਾਰੀਆਂ ਗੋਲੀਆਂ ਛੁੱਟ ਰਹੀਆਂ ਨੇ, ਜਿਨ੍ਹਾਂ ਨੂੰ ਜਾ ਕੇ ਵੱਜਦੀਆਂ ਨੇ, ਉਹਨਾਂ ਦੇ ਪ੍ਰਾਣ ਉੱਡਣ ਪੰਖੇਰੂ ਹੋ ਜਾਂਦੇ ਹਨ।
ਮਹਾ ਯੁੱਧ ਮਾਚਿਓ ਗੁਰੂ ਜੀ ਅਨੰਦੇ,
ਬੜਾ ਭਿਆਨਕ ਯੁੱਧ ਮਚਿਆ, ਤੇ ਜਦੋਂ ਸਤਿਗੁਰੂ ਜੀ ਵੇਖਦੇ ਨੇ ਨਾ, ਜਿਆਦਾ ਮਚਿਆ ਹੋਇਆ ਯੁੱਧ ਵੇਖਦੇ ਤੇ ਵੇਖ ਕੇ ਗੁਰੂ ਹਰਗੋਬਿੰਦ ਸਾਹਿਬ ਦਾ ਹਿਰਦਾ ਬੜਾ ਆਨੰਦਿਤ ਹੁੰਦਾ, ਛੇਵੇਂ ਪਾਤਸ਼ਾਹ ਦਾ ਚਿੱਤ ਬੜਾ ਹੁਲਾਸ ਵਿਚ ਆਉਂਦਾ। ਰਣ ਤੱਤਾ ਜੰਗ ਦਾ ਮੈਦਾਨ ਮਚਿਆ ਹੋਇਆ ਵੇਖ ਕੇ ਮਹਾਰਾਜ ਜੀ ਦਾ ਮਨ ਆਨੰਦਿਤ ਹੋ
ਰਿਹਾ।
ਮਹਾਰਾਜ ਜੀ ਨੇ ਵੀ ਆਪਣਾ ਗਾਂਡੀਵ ਧਨਖ, ਮਜ਼ਬੂਤ ਧਨਖ ਆਪਣੇ ਹੱਥ ਵਿਚ ਪਕੜਿਆ, ਔਰ ਉਸ ਧਨਖ ਦੇ ਚਿਲੇ ਤੇ ਚਾੜ ਚਾੜ ਕੇ ਤੀਰ, ਖਪਰੇ ਤੀਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕੰਨਾਂ ਤੱਕ ਤੰਦੀ ਨੂੰ ਖਿੱਚ ਕੇ ਛੱਡਣ ਲੱਗੇ ਨੇ।
ਕਯੋ ਜੋਧ ਸੋ ਜੰਗ ਕੀਨੇ ਬਦੇਰੇ, ਨਹੀਂ ਆਪ ਜਾਵੋ ਸਿੱਖੋ ਵੀਰ ਫੇਰੇ।
ਲਾਗੇ ਭਾਈ ਜੋਧ ਰਾਏ ਸੀ, ਉਹ ਅੱਗੇ ਜਾਣ ਲੱਗੇ, ਮਹਾਰਾਜ ਛੇਵੇਂ ਪਾਤਸ਼ਾਹ ਨੇ ਭਾਈ ਜੋਧ ਰਾਏ ਨੂੰ ਰੋਕ ਦਿੱਤਾ। ਕਹਿੰਦੇ ਭਾਈ ਜੋਧ ਰਾਏ, ਤੁਸੀਂ ਪਹਿਲਾਂ ਬੜਾ ਜੰਗ ਲੜ ਚੁੱਕੇ ਹੋ, ਸਾਰੀ ਰਾਤ ਤੁਹਾਨੂੰ ਲੜਦਿਆਂ ਹੋ ਗਈ ਹੈ, ਸਾਰਾ ਦਿਨ ਤੁਹਾਨੂੰ ਲੜਦਿਆਂ ਬੀਤ ਚੱਲਿਆ, ਹੁਣ ਤੁਸੀਂ ਨੀ ਅੱਗੇ ਜਾਣਾ, ਤੁਸੀਂ ਇੱਥੇ ਖਲੋ ਕੇ ਹੁਣ ਜੰਗ ਦਾ ਮੈਦਾਨ ਲੜਦੇ ਸੂਰਮਿਆਂ ਨੂੰ ਵੇਖੋ।
ਬੜੀ ਰਾਤ ਕੇ ਬ੍ਰਿੰਦ ਬੈਰੀ ਲੜਨ ਤੇ,
ਹੁਣ ਤੁਸੀਂ ਬੜੀ ਵੱਡੀ ਰਾਤ ਤੋਂ, ਯਾਨੀ ਕਿ ਦੋ ਪਹਿਰ ਰਾਤ ਰਹਿੰਦੀ ਸੀ ਉਦੋਂ ਦੇ ਭਾਈ ਜੋਧ ਰਾਏ ਜੀ, ਤੁਸੀਂ ਜੰਗ ਦੇ ਮੈਦਾਨ ਚ ਲੜ ਰਹੇ ਹੋ, ਹੁਣ ਨਾ ਤੁਸੀਂ ਅੱਗੇ ਜਾਓ, ਹੁਣ ਤੁਸੀਂ ਇੱਥੇ ਖਲੋ ਕੇ ਰਣ ਤੱਤੇ ਦਾ ਮਾਹੌਲ ਵੇਖੋ।
ਪਾਏ ਕਨੇ ਮਾਰ ਦਰੋਹੀ ਦੁਰੰਤੇ,
ਆ ਜਿਹੜੇ ਤੁਰਕ ਚੜ ਕੇ ਆ ਰਹੇ ਨੇ, ਆ ਜਿਹੜੇ ਗੁਰੂ ਘਰ ਦੇ ਦਰੋਹੀ ਨੇ, ਇਹਨਾਂ ਨੂੰ ਹੁਣ ਮਾਰ ਕੇ ਖਤਮ ਕਰਾਂਗੇ।
ਛੁੱਟੇ ਤੀਰ ਗੋਰੀ ਬਚਾਵੋ ਸਰੀਰ,
ਗੋਲੀਆਂ ਚੱਲ ਰਹੀਆਂ ਨੇ, ਤੀਰ ਚੱਲ ਰਹੇ ਨੇ, ਤੇ ਆਪਣਾ ਸਰੀਰ ਬਚਾ ਕੇ ਰੱਖਿਆ ਜੇ ਰਣ ਦੇ ਮੈਦਾਨ ਚ, ਸਾਵਧਾਨੀ ਨਾਲ ਵੇਖਿਆ ਜੇ ਕਿਤੇ ਕੋਈ ਗੋਲੀ ਲੱਗ ਕੇ ਨਾ ਵੱਜੇ, ਕਿਤੇ ਕੋਈ ਤੀਰ ਤੁਹਾਨੂੰ ਨਾ ਆ ਕੇ ਵੱਜ ਜਾਏ, ਇਸ ਕਰਕੇ ਆਪਣਾ ਆਪ ਬਚਾ ਕੇ ਜੰਗ ਦੇ ਮੈਦਾਨ ਵਿਚ ਖਲੋ ਕੇ ਵੇਖੋ।
ਭਇਓ ਅੰਤ ਸ਼ਤਰੁਨ ਜੀਤੇ ਸੋ ਧੀਰੇ,
ਹੁਣ ਤਾਂ ਦੁਸ਼ਮਣਾਂ ਦਾ ਅੰਤ ਹੋ ਗਿਆ ਤੇ ਸਮਝ ਲਓ ਹੁਣ ਆਪਣੀ ਜਿੱਤ ਆ ਪਹੁੰਚੀ ਹੈ, ਹੁਣ ਤਾਂ ਦੁਸ਼ਮਣ ਖਤਮ ਹੋ ਚੁੱਕੇ ਨੇ। ਇਹ ਤਾਂ ਖਤਮ ਹੋਏ, ਮਰੇ ਮੁੱਕੇ ਹੀ ਆਏ ਨੇ, ਜਿਹੜੇ ਚੜ ਕੇ ਆਏ ਨੇ ਇਹਨਾਂ ਨੇ ਹੁਣ ਕੀ ਲੜਨਾ, ਹੁਣ ਜੰਗ ਦੇ ਮੈਦਾਨ ਵਿਚ ਆਪਣੀ ਜਿੱਤ ਪੱਕੀ ਹੋ ਚੁੱਕੀ ਹੈ।
ਗੁਰੂ ਬੈਨ ਮਾਨਿਓ ਅਮੋ ਰੰਗ ਪਛਾਨਿਓ,
ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਬਚਨ ਭਾਈ ਜੋਧ ਰਾਏ ਨੇ ਮੰਨੇ ਨੇ ਔਰ ਅਮੋੜ ਮੰਨੇ ਨੇ, ਕਿ ਜਿਨ੍ਹਾਂ ਦੇ ਬਚਨਾਂ ਨੂੰ ਮੋੜਿਆ ਨਹੀਂ ਜਾ ਸਕਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਨੂੰ ਸੱਤ ਕਰਕੇ ਮੰਨਿਆ ਹੈ।
ਕਰਿਓ ਭੀਮ ਯੁੱਧੰਗ ਦਲੰਗ ਪੂਰ ਹਾਨਿਓ,
ਔਰ ਬੜਾ ਭਿਆਨਕ ਯੁੱਧ ਜੰਗ ਦੇ ਮੈਦਾਨ ਦੇ ਵਿਚ ਹੁੰਦਾ ਵੇਖ ਰਹੇ ਨੇ, ਬੜੇ ਸੂਰਮੇ ਜੰਗ ਦੇ ਮੈਦਾਨ ਚ ਮਰ ਰਹੇ ਨੇ।
ਕਛੂ ਅੰਗ ਮੈਂ ਕਾਵ ਲਾਗੇ ਦਖੰਤੇ,
ਜੀ ਯੋਧ ਰਾਏ ਬੜਾ ਬਹਾਦਰੀ ਨਾਲ ਲੜਿਆ ਸੀ, ਇੰਨੀ ਬਹਾਦਰੀ ਨਾਲ ਲੜਿਆ ਕਿ ਕਈ ਤੁਰਕਾਂ ਨੂੰ ਇਹਨੇ ਮਾਰ ਖਪਾਇਆ ਸੀ, ਤੇ ਭਾਈ ਯੋਧ ਰਾਏ ਦੇ ਸਰੀਰ ਤੇ ਕਈ ਜ਼ਖਮ ਵੀ ਸਨ, ਕਿਉਂਕਿ ਜਦੋਂ ਲੜਦੇ ਸੀ ਸ਼ਸਤਰ ਇਹਨਾਂ ਨੂੰ ਵੀ ਵੱਜਦੇ ਸੀ। ਭਾਈ ਯੋਧ ਰਾਏ ਦੇ ਸਰੀਰ ਦੇ ਉੱਤੇ ਅੰਗਾਂ ਤੇ ਕਈ ਘਾਵ ਲੱਗੇ ਹੋਏ ਨਜ਼ਰ ਆਉਂਦੇ ਨੇ।
ਰੰਗ ਹੋਤ ਪਾਖੇਤ ਘੋੜਾ ਪਰਮੰਤੇ,
ਔਰ ਜੰਗ ਦੇ ਮੈਦਾਨ ਚ ਜਿਹੜਾ ਇਹਨਾਂ ਦਾ ਘੋੜਾ ਸੀ ਉਹ ਵੀ ਫਿਰ ਫਿਰ ਕੇ ਥੱਕ ਚੁੱਕਾ ਸੀ। ਯੋਧ ਰਾਏ ਇੰਨਾ ਲੜੇ ਕਿ ਆਪ ਵੀ ਤਾਂ ਥੱਕੇ ਹੋਏ ਨੇ, ਸਰੀਰ ਜ਼ਖਮੀ ਹੋ ਗਿਆ, ਤੇ ਇਹਨਾਂ ਦਾ ਘੋੜਾ ਵੀ ਜਿਹੜਾ ਹੈ ਉਹ ਵੀ ਜੰਗ ਦੇ ਮੈਦਾਨ ਚ ਭਰਮ ਕੇ ਥੱਕਿਆ ਹੋਇਆ ਹੈ।
ਬਿਧੀ ਚੰਦ ਚਾਕ ਪਰੋ ਸ਼ਤਰੂ ਮਦਨ,
ਇਸ ਤਰ੍ਹਾਂ ਭਾਈ ਯੋਧ ਰਾਏ ਜੀ ਗੁਰੂ ਸਾਹਿਬ ਦਾ ਹੁਕਮ ਸੁਣ ਕੇ ਉੱਥੇ ਹੀ ਖਲੋ ਗਏ। ਭਾਈ ਸਾਹਿਬ ਭਾਈ ਬਿਧੀ ਚੰਦ ਛੀਨਾ, ਉਹਨਾਂ ਦੇ ਮਨ ਚ ਰੋਸ ਜਾਗਿਆ, ਬੜਾ ਭਾਰੀ ਰੋਸ ਜਾਗਿਆ, ਉਹਨਾਂ ਦੇ ਚਿੱਤ ਚ ਇੱਛਾ ਹੋਈ ਤੇ ਸਾਹਿਬ ਨੂੰ ਕਹਿਣ ਲੱਗੇ, ਮਹਾਰਾਜ ਆ ਗਿਆ ਦਿਓ, ਆ ਜਿਹੜੇ ਸਾਹਮਣੇ ਦੁਸ਼ਮਣ ਆ ਰਹੇ ਨੇ, ਮੈਂ ਇਹਨਾਂ ਦੁਸ਼ਮਣਾਂ ਦੇ ਵਿੱਚ ਜਾ ਕੇ ਧਸ ਜਾਵਾਂ।
ਬਦੋਂ ਇੱਕ ਵਾਰੀ ਕਰੋ ਯੁੱਧ ਸੁਦੰਗ,
ਇੱਕੋ ਵੇਰੀ ਜਾ ਕੇ ਇਹਨਾਂ ਨੂੰ ਜੰਗ ਦੇ ਮੈਦਾਨ ਚ ਮਾਰ ਮੁਕਾਵਾਂ, ਤੇ ਜੰਗ ਦੇ ਮੈਦਾਨ ਨੂੰ ਸ਼ੁੱਧ ਕਰ ਦਿਆਂ, ਭਾਵ ਇਹ ਜੰਗ ਦਾ ਮੈਦਾਨ ਆਪਣੇ ਕਬਜ਼ੇ ਵਿਚ ਕਰ ਲਵਾਂ।
ਗੁਰੂ ਜੀ ਨਿਵਾਰਿਓ ਚਾਰਿਓ ਉੱਥੇ ਰਹਿ ਜੋ।
ਭਾਈ ਬਿਧੀ ਚੰਦ ਜੀ ਰੋਸ ਕਰਕੇ ਜਾਣਾ ਚਾਹੁੰਦੇ ਨੇ, ਪਰ ਗੁਰੂ ਹਰਗੋਬਿੰਦ ਸਾਹਿਬ ਨੇ ਵਰਜ ਦਿੱਤਾ, ਭਾਈ ਬਿਧੀ ਚੰਦ ਨੂੰ ਰੋਕ ਦਿੱਤਾ। ਮਹਾਰਾਜ ਜੀ ਬੋਲੇ, ਉਚਾਰ ਕੇ ਕਹਿਣ ਲੱਗੇ ਭਾਈ ਬਿਧੀ ਚੰਦ ਜੀ ਨੂੰ,
ਉਚਾਰਿਓ ਸਵੀਜੈ ਲਗੇ ਕਾਵ ਅੰਗੰਗ ਸ਼ਰਮੰਗ ਜਾਨ ਲੀਜੈ।
ਮਹਾਰਾਜ ਜੀ ਕਹਿੰਦੇ, ਭਾਈ ਬਿਧੀ ਚੰਦ ਜੀ ਹੁਣ ਤੁਸੀਂ ਇੱਥੇ ਖਲੋਤੇ ਰਹੋ, ਕਿਉਂਕਿ ਭਾਈ ਬਿਧੀ ਚੰਦ ਜੀ ਵੀ ਜ਼ਖਮੀ ਹੋਏ ਸਨ, ਸਰੀਰ ਤੇ ਇਹਨਾਂ ਦੇ ਵੀ ਸ਼ਸਤਰ ਵੱਜੇ ਹੋਏ ਸਨ। ਮਹਾਰਾਜ ਜੀ ਕਹਿੰਦੇ, ਭਾਈ ਬਿਧੀ ਚੰਦ ਜੀ ਤੁਸੀਂ ਇੱਥੇ ਹੀ ਹੁਣ ਖਲੋਤੇ ਰਹੋ, ਕਿਉਂਕਿ ਤੁਹਾਡੇ ਸਰੀਰ ਤੇ ਅੰਗਾਂ ਤੇ ਘਾਵ ਲੱਗੇ ਹੋਏ ਨੇ, ਔਰ ਤੁਸੀਂ ਬਹੁਤ ਜ਼ਿਆਦਾ ਥੱਕੇ ਹੋਏ ਹੋ।
ਅਬੈ ਅੰਤ ਕੋ ਯੁੱਧ ਦੇਖੋ ਹਮਾਰਾ,
ਹੁਣ ਤਾਂ ਅੰਤ ਦਾ ਯੁੱਧ ਹੈ, ਹੁਣ ਤੁਸੀਂ ਸਾਡਾ ਯੁੱਧ ਵੇਖੋ, ਤੁਸੀਂ ਲੜ ਲਿਆ ਜਿੰਨਾ ਲੜਨਾ ਸੀ, ਤੁਸੀਂ ਮਾਰ ਦਿੱਤੇ ਨੇ ਜਿੰਨੇ ਤੁਰਕ ਮਾਰਨੇ ਸਨ, ਹੁਣ ਤੁਸੀਂ ਸਾਨੂੰ ਵੇਖੋ ਕਿ ਅਸੀਂ ਕਿਵੇਂ ਜੰਗ ਦੇ ਮੈਦਾਨ ਚ ਲੜਦੇ ਹਾਂ, ਕਿਵੇਂ ਆਉਂਦੇ ਹੋਏ ਦੁਸ਼ਮਣਾਂ ਨੂੰ ਮਾਰਦੇ ਹਾਂ।
ਲੱਲਾ ਬੇਗ ਕੇ ਸਾਥ ਗਗਨ ਪਰਾਰਾ,
ਆ ਜਿਹੜਾ ਲੱਲਾ ਬੇਗ ਪਠਾਨ ਚੜ੍ਹ ਕੇ ਆ ਰਿਹਾ, ਇਹਦੇ ਨਾਲ ਤੇਗ ਤੇ ਢਾਲ ਦੀ ਜੰਗ ਅਸੀਂ ਲੜਨੀ ਹੈ, ਇਹਦੇ ਨਾਲ ਢਾਲ ਤੇਗ ਲੈ ਕੇ ਅਸੀਂ ਇਹਦੇ ਤੇ ਵਾਰ ਕਰਨਾ ਹੈ।
ਜਿਤੀ ਸ਼ਾਤੀ ਸੈਨ ਜੋਧਾ ਕਹਾਵੇ,
ਜਿੰਨੀ ਬਾਦਸ਼ਾਹ ਸ਼ਾਹਜਹਾਨ ਦੀ ਫੌਜ ਆਪਣੇ ਆਪ ਨੂੰ ਯੋਧਾ ਕਹਾਉਂਦੀ ਹੈ, ਆਪਣੇ ਆਪ ਨੂੰ ਸੂਰਮੇ ਕਹਾਉਂਦੀ ਹੈ,
ਮਜੇ ਮਾਰ ਐਸੀ ਨਹੀਂ ਸ਼ੇਖ ਪਾਵੇ,
ਇਹ ਸਾਰੇ ਮਾਰ ਮੁਕਾਣੇ ਨੇ, ਇਹੋ ਜੀ ਮਾਰ ਮਚਣੀਆਂ ਇਹਨਾਂ ਤੇ ਕਿ ਭਾਈ ਬਿਧੀ ਚੰਦ ਜੀ ਨਾ ਚੁੱਕ ਕਿਸੇ ਨੇ ਵੀ ਜਿਉਂਦੇ ਨੇ ਵਾਪਸ ਨਹੀਂ ਮੁੜਨਾ।
ਬਿਧੀ ਯੋਧ ਦੋਨੋਂ ਕਹੋ ਨਮਰ ਹੋਇਆ ਕਹਿ,
ਮਹਾਰਾਜ ਛੇਵੇਂ ਪਾਤਸ਼ਾਹ ਨੇ ਬਚਨ ਕਹੇ ਤੇ ਉਸ ਵੇਲੇ ਭਾਈ ਸਾਹਿਬ ਭਾਈ ਬਿਧੀ ਚੰਦ ਤੇ ਭਾਈ ਸਾਹਿਬ ਭਾਈ ਯੋਧ ਰਾਏ ਜੀ ਬੋਲੇ, ਕਹਿਣ ਲੱਗੇ,
ਸਮੰਗ ਆਪ ਕੇ ਕੌਣ ਹੈ ਅਗੇਰਾ ਅਰੋਕਾ,
ਕਹਿਣ ਲੱਗੇ, ਸਤਿਗੁਰੂ ਸੱਚੇ ਪਾਤਸ਼ਾਹ ਤੁਹਾਡੇ ਬਰਾਬਰ ਸਾਹਮਣੇ ਕੌਣ ਹੈ ਜਿਹੜਾ ਤੁਹਾਡਾ ਅੱਗਾ ਰੋਕ ਸਕੇ, ਕੌਣ ਐਸਾ ਜਿਹੜਾ ਤੁਹਾਡਾ ਅੱਗਾ ਰੋਕ ਕੇ ਤੁਹਾਡਾ ਮੁਕਾਬਲਾ ਕਰ
ਸਕੇ, ਨਾ
ਤਾਂ ਮਹਾਰਾਜ ਜੀ ਤੁਹਾਡੇ ਨਾਲ ਲੜਨ ਵਾਲਾ ਕੋਈ ਦੇਵਤਿਆਂ ਵਿਚ ਹੈ ਤੇ ਨਾ ਹੀ ਕੋਈ ਦਾਨਵਾਂ ਵਿਚ ਹੈ, ਨਾ ਕੋਈ ਦਾਨਵ ਤੁਹਾਡਾ ਮੁਕਾਬਲਾ ਕਰ ਸਕਦਾ ਹੈ, ਨਾ ਕੋਈ ਦੇਵਤਾ ਤੁਹਾਡਾ ਮੁਕਾਬਲਾ ਕਰ ਸਕਦਾ ਹੈ।
ਬਾਪਰੇ ਮਨੁੱਖਾ ਜੂਨ ਜੋਏ,
ਮਹਾਰਾਜ ਇਹ ਤਾਂ ਮਨੁੱਖਾ ਜੂਨੀ ਹੈ, ਇਹ ਤਾਂ ਵਿਚਾਰੇ ਬੰਦੇ ਨੇ, ਇਹਨਾਂ ਨੇ ਤਾਂ ਕੀ ਲੜਨਾ ਹੈ, ਤੁਹਾਡੇ ਨਾਲ ਤਾਂ ਕੋਈ ਦੇਵਤਾ ਨਹੀਂ ਲੜ ਸਕਦਾ, ਕੋਈ ਦਾਨਵ ਨਹੀਂ ਲੜ ਸਕਦਾ, ਇਹ ਤਾਂ ਵਿਚਾਰੇ ਬਾਪਰੇ ਮਨੁੱਖ ਜੂਨੀ ਵਾਲੇ ਨੇ, ਇਹ ਤਾਂ ਕੀ ਆ ਕੇ ਲੜਨਗੇ।
ਕਹੋ ਇੱਕ ਬਾਰੰਗ ਤ੍ਰਿਲੋਕੀ ਬਿਨਾਸੋ,
ਮਹਾਰਾਜ ਇਹ ਤਾਂ ਕੱਲਾ ਲੱਲਾ ਵੇਗ ਹੈ, ਤੁਸੀਂ ਆਪਣੀ ਰਸਨਾ ਤੋਂ ਸਿਰਫ ਇੱਕ ਵਾਰ ਬਚਨ ਕਰ ਦਿਓ ਕਿ ਨਾਸ ਹੋ ਜਾਏ, ਤੇ ਇੰਨਾ ਕਹਿਣ ਦੀ ਦੇਰੀ ਹੈ ਸਾਰਾ ਬ੍ਰਹਿਮੰਡ ਬਿਨਸ ਸਕਦਾ, ਤੁਹਾਡੇ ਇੱਕੋ ਬਚਨ ਨਾਲ ਸਾਰੀ ਤਰਲੋਕੀ ਦਾ ਨਾਸ ਹੋ ਸਕਦਾ ਹੈ।
ਰਚੋ ਫੇਰ ਤੈਸੇ ਕਰੋ ਮੂਡ ਸਾਥੋ,
ਮਹਾਰਾਜ ਇੱਕ ਛਿੰਦ ਚ ਸਾਰਾ ਕੁਝ ਖਤਮ ਕਰਕੇ تے مڑ کے پھر ایک چھن چ سارا کچھ بنا بھی سکتے ہو، ٹا بھی سکتے ہو، تے مہاراج ایک کھن وچ سارا کچھ بنا سکتے ہو، پر آ مورخ للہ بیگ ورگے تہاڈی اس وڈیائی نو نہیں جان دے۔
ایتو بولتے آپ مائی کرپالا،
ستگرو جی بھائی بدھی چند تے بھائی جوت رائے جی ہونا نال بچن بلاس کر رہے ہن،
ویر آئے ماں زور کالا،
للہ بیگ تے دے نال دے بچے جڑے سورمے سن انہاں نے آ کے جور کالیا، انہاں نے آ کے جنگ دے میدان چ اپنا جور وکھایا،
تو بھنگان تیران نیزان سنگا،
بندوقاں نال تیران نال نیزیاں نال جنگ ہون لگا،
مہا کوپ دھارن کرے کاو انگا،
بڑے روس وچ آ کے ایک دوجے دے شریراں نوں کاو کردے نے، ایک دوجے دے شریراں نوں قائل کردے نے،
گرے پیر مارے ہلا حال ہوئے،
ہلا حال چال مچی ہوئی ہے، سور میں ڈگ رہے نے، پواریاں کھا کھا کے جنگ دے میدان چ ڈگ رہے نے،
پریو ہیل کالے ہو مٹیو نائے کوئی،
بڑے جور دا ہلا ہویا ہے، کوئی سورما اپنی تھان تو پیر نہیں ہٹا رہا، نہ گرو کے سورمے تے نہ ادھر للہ بیگ دے پٹھان، سارے سورمے جنگ دے میدان چ پیر جما کے لڑ رہے نے،
گرو جان لینی سجے پران سارے،
دھن گرو ہرگوبند صاحب نے جان لیا کہ جن ترک چڑھ کے آئے نے یہ سارے ہن اپنے پران گوانا چاہتے نے، ٹھان کے آئے نے کہ اسی جنگ دے میدان وچ مرنا ہے، یہ ہن مرن دی تمنا لے کے جنگ دے میدان چائے ہن،
لےو چاپ گاڈو ترکھے تیر مارے،
گرو ہرگوبند صاحب جی مہاراج جی نے اپنا کٹور تنک سنبھالیا، تنک سنبھال کے مہاراج جی نے پتھے چو تیر کڈے نے، اور تکھے تیر کڈ کے چلے تے چاڑ کے چھڈن لگے نے،
ایدے برند بیری پڑے جائے پھومے،
ٹھاکراں دے چلائے تیر آندے سامنے دشمنوں دیاں چھاتیاں نو چیر چیر کے پار نکلن لگے نے، مہاراج جی جدوں تیر چلاؤندے نے ایک بندے نو نہیں بجدا، وہ ایک تیر ایک دی چھاتی چ نکل کے دوجے نو جا بجدا ہے، دوجے نو بھی چیر کے تیر پار نکل جاندا ہے، تیجے نو جا بجدا ہے، تیجے تو بعد چوتھے نو دس دس پٹھان گرو ہرگوبند صاحب دے اکو تیر نال ون کے مارے جا رہے نے،
اکو دوے تیجو تو کوئی جمے،
ایک دو تین چار پانچ دس دس کہندے دڑ دڑ کر کے جنگ دے میدان چ اکو تیر نال ڈگ پیندے نے، چوم چوم کے ڈگ دے نے، دشمن سامنے ہو کے اگے ود کے آن لگے ہن،
للہ بیگ دیکھے گرو آپ آئے،
للہ بیگ نے ویکھیا کہ گرو ہرگوبند صاحب آپ آئے نے اگے چڑھ کے، للہ بیگ پہلا ہی چاہندا سی میں گرو جی نال لڑا، انہیں ویکھیا کہ گرو ہرگوبند صاحب نے آپ چڑھائی کیتی، آپ اگے آئے ہن،
جوں چت جو پہی بات سوئی،
للہ بیگ خوش ہویا کہندا جو میں چاہندا سی چت وچ وہی گل بن گئی ہے، وہی گل ہو گئی ہے جو میں چاہتا سی،
اب جنگ میرو گرو سنگ ہوئے،
ہن گرو جی نال میرا جنگ ہوئے گا، ہن گرو نال میرے دو ہاتھ ہون گے، میں گرو نال پٹے باجی دی ودیا دا جوہر بکھاواں گا،
پیو تول آگے گرو جی گرو جیو نہارے،
نے اپنے ٹول نو اگے کیتا، جڑے ٹولی چ آ رہا سی نا للہ بیگو دے وچوں اگے آ گیا، جدو انہیں گرو ہرگوبند صاحب نو سامنے آدیا ویکیا تے للہ بیگ اگے ودھ کے آ گیا کہ میں ہن گرو جی نال جا کے دو ہاتھ کراں،
تکے تیر تیکھے دھنگے چمارے،
انہیں بھی تکھے تکھے تیر اپنے تنک دے چلے تے چاڑ کے چھڈنے شروع کیتے نے،
انگ بھی دو لگو کاو جائے،
کہندے بہت سارے تیر اگے جا کے گھوڑیاں نو بجدے، گرو ہرگوبند صاحب دے گھوڑے نو بھی تیر بجے، جدو للہ بیگ نے تیر مارے تے کچھ تیر ستگرو چھویں پاتشاہ دے گھوڑے نو سہیلا جنو گلباغ کہندے سی پہلا انہوں مہاراج جی نے نام بدل کے سہیلا رکھیا سی، او دے تے صاحب سوار سن، اونوں جا کے او تیر بجے نے تے گھوڑا زخمی ہویا ہے،
چھٹیو شرون برندنگ سو تارا چلائے،
جدو ستگراں دے گھوڑے نو زخم لگا تیر بجا تے تیر بجن کر کے گھوڑے دے شریر چوں لہو سمیا، گھوڑے دے شریر وچوں لہو وگیا ہے،
سوہیلا پکھیو کاو لاگے کنیرے،
مہاراج جی نے ویکھیا ساڈے سہیلے گھوڑے نو کاو لگ گیا، للہ بیگ نے تیر ماریا تے ساڈے گھوڑے نو بجا تے ساڈا گھوڑا زخمی ہو گیا، ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਜਦੋਂ ਵੇਖਿਆ ਆਪਣੇ ਘੋੜੇ ਨੂੰ ਜ਼ਖਮੀ ਹੋਇਆ,
ਗੁਰੂ ਕੇ
ਹਰਗੋਬਿੰਦ ਸਾਹਿਬ ਨੂੰ ਬੜਾ ਰੋਸ ਜਾਗਿਆ ਕਿ ਸਾਡੇ ਘੋੜੇ ਨੂੰ ਜ਼ਖਮੀ ਕੀਤਾ। ਮਹਾਰਾਜ ਜੀ ਘੋੜੇ ਨਾਲ ਆਪਣੀ ਜਿਹਦੇ ਤੇ ਸਵਾਰੀ ਕਰਦੇ ਸੀ ਉਹਦੇ ਨਾਲ ਬੜਾ ਪਿਆਰ ਕਰਦੇ ਸਨ। ਖਾਲਸਾ ਜੀ ਇੱਕ ਵਾਰੀ ਇਧਰ ਮਾਲਵੇ ਦੇ ਇਲਾਕੇ ਚ ਗੁਰੂ ਕਲਗੀਧਰ ਜੀ ਵਿਚਰ ਰਹੇ ਸੀ, ਘੋੜੇ ਤੇ ਸਵਾਰ ਸਨ, ਪਿੱਛੋਂ ਫੌਜਾਂ ਆ ਰਹੀਆਂ ਸਨ। ਦਾਨ ਸਿੰਘ ਦੇ ਭਜੰਗੀ ਨੇ ਮਹਾਰਾਜ ਦਸਵੇਂ ਪਾਤਸ਼ਾਹ ਦੇ ਘੋੜੇ ਨੂੰ ਚਾਬਕ ਮਾਰਿਆ ਤੇ ਆਖਿਆ ਛੇਤੀ ਟੁਰ, ਤੇ ਮਹਾਰਾਜ ਜੀ ਨੇ ਦਸਵੇਂ ਪਾਤਸ਼ਾਹ ਇੰਨਾ ਪਿਆਰ ਕਰਦੇ ਸੀ ਆਪਣੇ ਘੋੜਿਆਂ ਨਾਲ ਵੀ ਮਨ ਨਾਲ ਮਿਲਿਆ ਹੋਇਆ, ਕਹਿੰਦੇ ਉਹ ਤੇਰੀ ਬੰਸ ਨਾਸ ਹੋਵੇ, ਸਾਡੇ ਘੋੜੇ ਨੂੰ ਜਾਨ ਭਾਈ ਨੂੰ ਚਾਬਕ ਮਾਰੀ ਹੈ। ਘੋੜਿਆਂ ਨਾਲ ਵੀ ਮਹਾਰਾਜ ਜੀ ਹਿੱਤ ਕਰਦੇ ਸਨ। ਮਹਾਰਾਜ ਜੀ ਦੇ ਮਨ ਮੁਤਾਬਕ ਜਦੋਂ ਇਹਨੇ ਲੱਲਾ ਬੇਗ ਨੇ ਤੀਰ ਮਾਰਿਆ, ਸਤਿਗੁਰਾਂ ਦਾ ਘੋੜਾ ਜ਼ਖਮੀ ਹੋ ਗਿਆ ਸੁਹੇਲਾ, ਆਪਣੇ ਘੋੜੇ ਨੂੰ ਜ਼ਖਮੀ ਹੋਇਆ ਵੇਖ ਕੇ ਮਹਾਰਾਜ ਧੰਨ ਗੁਰੂ ਹਰਗੋਬਿੰਦ ਸਾਹਿਬ ਬੀਰਸ ਵਿਚ ਆ ਗਏ, ਬੜੇ ਰੋਸ ਵਿਚ ਮਹਾਰਾਜ ਸੱਚੇ ਪਾਤਸ਼ਾਹ ਜੀ ਆ ਗਏ।
ਜਿਨੋ ਅਗਰੇ ਕਾਸੀ,
ਮਹਾਰਾਜ ਜੀ ਨੇ ਚੌੜਾ ਜਿਹਾ ਤੀਰ ਆਪਣੇ ਪੱਥੇ ਚੋਂ ਕੱਢਿਆ, ਜਿਹੜਾ ਚਾਰ ਉਂਗਲਾਂ ਤੋਂ ਵੀ ਚੌੜਾ ਤੀਰ ਸੀ ਖਪਰਾ, ਉਹ ਮਹਾਰਾਜ ਜੀ ਨੇ ਆਪਣੇ ਪੱਥੇ ਚੋਂ ਚੋਣਵਾਂ ਜਿਹਾ ਤੀਰ ਕੱਢਿਆ ਹੈ।
ਕੁਦੰਡੰਗ ਸੰਧਾਨੰਗ ਵਿਖੀ ਸੇ ਪ੍ਰਕਾਸ਼ੇ,
ਜ਼ਹਿਰ ਵਾਂਗਰ ਕਹਿੰਦੇ ਸੱਪ ਵਾਂਗਰ ਤਿੱਖਾ ਤੀਰ, ਜਿਹੜਾ ਸੱਪ ਵਾਂਗੂ ਉੱਡਦਾ ਜਾਵੇ, ਇਹੋ ਜਿਹਾ ਤੀਰ ਮਹਾਰਾਜ ਜੀ ਨੇ ਆਪਣੇ ਕੁਦੰਡ ਆਪਣੇ ਧਨਖ ਦੇ ਚਿਲੇ ਦੇ ਉੱਤੇ ਚਾੜਿਆ ਤੇ ਨਿਸ਼ਾਨਾ ਸਿੱਧਿਆ ਹੈ।
ਕਰਿਓ ਜ਼ੋਰ ਕੋਰੰਗ ਲਗਿਓ ਕਾਨ ਹੱਥ,
ਮਹਾਰਾਜ ਜੀ ਨੇ ਜ਼ੋਰ ਲਾਇਆ ਆਪਣੀ ਬਾਂਹ ਦਾ, ਤੇ ਜਦੋਂ ਜ਼ੋਰ ਲਾਇਆ ਤੇ ਤੰਦੀ ਕੰਨਾਂ ਤੱਕ ਖਚੀ ਕੇ ਆ ਗਈ, ਤੀਰ ਦੀ ਤੰਦੀ ਤਨਖ ਦੀ ਕੰਨਾਂ ਤੱਕ ਖਚੀ ਕੇ ਆ ਗਈ, ਕੰਨਾਂ ਤੱਕ ਤੀਰ ਨੂੰ ਖਿੱਚਿਆ ਹੈ।
ਲੱਲਾ ਬੇਗ ਸੋਹੇ ਤਜਿਓ ਬੇਗ ਸਾਤੰਗ,
ਲੱਲਾ ਬੇਗ ਜਿਹੜੇ ਘੋੜੇ ਤੇ ਬੈਠਾ ਸੀ ਨਾ, ਉਸ ਘੋੜੇ ਦਾ ਨਿਸ਼ਾਨਾ ਮਹਾਰਾਜ ਜੀ ਨੇ ਲਾਇਆ ਵੀ ਇਹਨੇ ਸਾਡੇ ਘੋੜੇ ਨੂੰ ਜ਼ਖਮੀ ਕੀਤਾ, ਇਹਦੇ ਘੋੜੇ ਨੂੰ ਅਸੀਂ ਜਾਨੋ ਹੀ ਮਾਰ ਦੇਣਾ। ਮਹਾਰਾਜ ਸੱਚੇ ਪਾਤਸ਼ਾਹ ਨੇ ਘੋੜੇ ਦੇ ਮੱਥੇ ਦਾ ਨਿਸ਼ਾਨਾ ਲਾਇਆ ਹੈ।
ਚਲਿਓ ਕ੍ਰੋਧ ਸੋ ਸ਼ੁਕ ਬਾਨੰਗ ਮਾਨਾ,
ਬੜੇ ਵੀਰਸ ਵਿਚ ਮਹਾਰਾਜ ਜੀ ਨੇ ਤੀਰ ਚਲਾਇਆ, ਤੀਰ ਸ਼ੂਕ ਦਾ ਹੋਇਆ, ਗੋਲੀ ਨਾਲੋਂ ਵੀ ਕਈ ਗੁਣਾ ਜ਼ਿਆਦਾ ਤੇਜ ਚੱਲ ਕੇ ਉਹ ਤੀਰ ਚੱਲਿਆ।
ਉਡਿਓ ਪੰਖ ਤਾਰੇ ਫਨੀ ਕੇ ਸਮਾਨਾ,
ਏਦਾਂ ਤੀਰ ਉੱਡਦਾ ਗਿਆ ਮਾਨੋ ਫਨੀਅਰ ਨਾਗ ਨੇ ਖੰਭ ਲਾ ਲਏ ਹੋਣ, ਤੇ ਫਨੀਅਰ ਨਾਗ ਖੰਭ ਲਾ ਕੇ ਉੱਡ ਕੇ ਜਾਂਦਾ ਹੋਵੇ।
ਲਗਿਓ ਪਾਲ ਮੈਂ ਤਾਤ ਕਾਲੰ ਪ੍ਰਵੇਸ਼ਾ,
ਕਹਿੰਦੇ ਤਾਤ ਕਾਲ ਜਾ ਕੇ ਘੋੜੇ ਦੇ ਮੱਥੇ ਵਿਚ ਉਹ ਤੀਰ ਵੱਜਾ, ਤੇ ਜਿਵੇਂ ਖੁੱਡ ਚ ਸੱਪ ਵੜਦਾ ਨਾ, ਏਦਾਂ ਉਹ ਤੀਰ ਘੋੜੇ ਦੇ ਮੱਥੇ ਦੇ ਵਿੱਚ ਪ੍ਰਵੇਸ਼ ਕਰ ਗਿਆ।
ਲੱਲਾ ਬੇਗ ਘੋੜਾ ਬਲੀ ਜੋ ਵਿਸ਼ੇਸ਼ਾ,
ਲੱਲਾ ਬੇਗ ਦਾ ਘੋੜਾ ਜਿਹੜਾ ਬੜਾ ਬਲ ਵਾਲਾ ਤਾਕਤ ਵਾਲਾ ਸੀ,
ਕਨੇ ਦੀਨ ਮੋਲੰਗ ਚਲਾ ਕੰਗ ਬਦੇਰਾ,
ਬੜਾ ਕੀਮਤੀ ਘੋੜਾ ਇਹਨੇ ਬੜਾ ਕੀਮਤ ਦੇ ਕੇ ਖਰੀਦਿਆ ਹੋਇਆ, ਬੜਾ ਚੰਚਲ ਤੇ ਚਲਾਕ ਘੋੜਾ ਸੀ ਲੱਲਾ ਬੇਗ ਦਾ।
ਪਿਛਾੜੀ ਨਿਕਾਸਿਓ ਪਰਿਓ ਪਾਰ ਚੌੜਾ,
ਕਹਿੰਦੇ ਮੱਥੇ ਚ ਤੀਰ ਵੱਜਾ ਘੋੜੇ ਦੇ, ਇਹਨੇ ਜ਼ੋਰ ਨਾਲ ਚਲਾਇਆ ਸੀ ਛੇਵੇਂ ਪਾਤਸ਼ਾਹ ਨੇ, ਕਿ ਮੱਥੇ ਚ ਵੱਜ ਕੇ ਉਹ ਤੀਰ ਘੋੜੇ ਦੇ ਪਿਛਲੇ ਪਾਸਿਓ ਪਾਰ ਜਾ ਨਿਕਲਿਆ।
ਗੱਡਿਓ ਜਾਏ ਘੁੰਮੈ ਸੋਲੋ ਸੁਰੰਗਾ,
ਕਹਿੰਦੇ ਉਹ ਤੀਰ ਬਾਹਰ ਨਿਕਲ ਕੇ ਨਾ ਘੋੜੇ ਦੇ ਸਰੀਰ ਨੂੰ ਚੀਰ ਕੇ ਅੱਗੇ ਜਾ ਕੇ ਜ਼ਮੀਨ ਵਿਚ ਕੱਢਿਆ ਗਿਆ, ਧਰਤੀ ਵਿਚ ਕੱਢਿਆ ਗਿਆ।
ਗਿਰਿਓ ਸ਼ੀਗਰ ਘੋੜਾ ਸਜੈ ਦੀਨ ਚੰਗਾ,
ਤੀਰ ਘੋੜੇ ਦੇ ਖੂਨ ਦੇ ਨਾਲ ਰੰਗਿਆ ਹੋਇਆ ਧਰਤੀ ਚ ਕੱਢਿਆ ਗਿਆ, ਤੇ ਘੋੜੇ ਦੇ ਪ੍ਰਾਣ ਨਿਕਲ ਗਏ, ਕਿੱਥੇ ਬਚਣੇ ਸੀ ਪ੍ਰਾਣ, ਘੋੜੇ ਦੇ ਪ੍ਰਾਣ ਨਿਕਲ ਗਏ ਤੇ ਘੋੜਾ ਧਰਮ ਦੇ ਕੇ ਜ਼ਮੀਨ ਤੇ ਡਿੱਗ ਪਿਆ।
ਲੱਲਾ ਬੇਗ ਨੇ ਬੇਗ ਤੇ ਤਿਆਗ ਦੀਨਾ,
ਲੱਲਾ ਬੇਗ ਨੇ ਵੇਖਿਆ ਵੀ ਘੋੜਾ ਡਿੱਗਿਆ, ਉਹ ਘੋੜੇ ਡਿੱਗਣ ਤੋਂ ਪਹਿਲਾਂ ਪਹਿਲਾਂ ਹੀ ਲੱਲਾ ਬੇਗ ਨੇ ਛਾਲ ਮਾਰੀ ਤੇ ਆਪਣਾ ਆਪ ਬਚਾ ਕੇ ਜ਼ਮੀਨ ਤੇ ਪੈਰਾਂ ਤੇ ਆਣ ਖਲੋਤਾ।
ਮਹਾ ਕ੍ਰੋਧ ਤੇ ਤੀਰ ਤਿਆਗੇ ਪਰਮੀਨਾ,
ਲੱਲਾ ਬੇਗ ਪੈਰਾਂ ਤੇ ਆ ਕੇ ਫਿਰ ਇਹਨੇ ਰੋਸ ਵਿਚ ਆ ਕੇ ਤੀਰ ਛੱਡਣੇ ਸ਼ੁਰੂ ਕੀਤੇ।
ਸੁਹੇਲਾ ਅਮੋਲਾ ਤਕੇ ਤਾਏ ਮਾਰੰਗ,
ਲੱਲਾ ਬੇਗ ਨੇ ਵੀ ਤੀਰ ਛੱਡੇ ਤੇ ਸਤਿਗੁਰਾਂ ਦੇ ਘੋੜੇ ਨੂੰ ਮਾਰਨੇ ਸ਼ੁਰੂ ਕੀਤੇ। ਜਿਹੜਾ ਸਤਿਗੁਰਾਂ ਦਾ ਘੋੜਾ ਸੀ ਸੁਹੇਲਾ, ਉਹਨੂੰ ਇਹਨੇ ਘੋੜੇ ਨੂੰ ਤੱਕ ਤੱਕ ਕੇ ਤੀਰ ਚਲਾਏ ਲੱਲਾ ਬੇਗ ਨੇ।
ਉਹ ਬੀਦ ਆ ਗਿਆ ਸ਼ਿਤਾ ਵੀ ਪਰਹਾਰ,
ਕਹਿੰਦੇ ਤੀਰ ਮਾਰੀ ਜਾ ਰਿਹਾ ਬੜੀ ਕਾਹਲੀ ਦੇ ਨਾਲ, ਘੋੜੇ ਨੂੰ ਵਿੰਨੀ ਜਾ ਰਿਹਾ।
ਵਿਦੇ ਪਾਲ ਮੈਂ ਤੀਰ ਲਾਗੇ ਕਨੇਰੇ,
ਸਤਿਗੁਰਾਂ ਦੇ ਘੋੜੇ ਨੇ ਬੜੇ ਤੀਰ ਆਪਣੇ ਸਰੀਰ ਤੇ ਚੱਲੇ, ਇੱਕ ਮੱਥੇ ਚ ਵੱਜਾ ਤੀਰ, ਇੱਕ ਛਾਤੀ ਵਿਚ ਆ ਕੇ ਵੱਜਾ।
ਗਿਰਿਓ ਜੰਗ ਖੇਤੰਗ ਹਤਿਓ ਤਾਏ ਬੇਰੇ,
ਕਹਿੰਦੇ ਸਤਿਗੁਰਾਂ ਦਾ ਘੋੜਾ ਵੀ ਸ਼ਹੀਦੀ ਪਾ ਗਿਆ ਸੁਹੇਲਾ, ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦਾ ਘੋੜਾ ਵੀ ਜੰਗ ਦੇ ਮੈਦਾਨ ਚ ਮਾਰਿਆ ਗਿਆ।
ਵੱਡੇ ਭਾਗ ਜਾ ਕੇ ਗੁਰੂ ਅੰਗ ਸੰਗੇ,
ਵੱਡੇ ਭਾਗ ਨੇ ਇਸ ਘੋੜੇ ਦੇ ਵੀ ਜਿਹੜਾ ਸਤਿਗੁਰਾਂ ਦੇ ਨਾਲ ਹੈ, ਸਤਿਗੁਰੂ ਜੀ ਜੇ ਦੇ ਅੰਗ ਸੰਗ ਨੇ ਤੇ ਮਹਾਰਾਜ ਜੀ ਉਹਦੇ ਤੇ ਸਵਾਰ ਨੇ ਤੇ ਉਸ ਘੋੜੇ ਦੇ ਪ੍ਰਾਣ ਨਿਕਲੇ ਨੇ,
ਮਿਲੇ ਸੋ ਰਹੇ ਪ੍ਰਾਣ ਤਿਆਗੇ ਤੁਰੰਗੇ,
ਸਤਿਗੁਰੂ ਜੀ ਉਹਦੇ ਨਾਲ ਅੰਗ ਸੰਗ ਮਿਲੇ ਹੋਏ ਸਨ ਜਿਸ ਵੇਲੇ ਉਸ ਘੋੜੇ ਨੇ ਆਪਣੇ ਪ੍ਰਾਣ ਤਿਆਗੇ,
ਗਏ ਦੇਵ ਲੋਕੰ ਤਜੇ ਸੁਖ ਮੋਹੰ,
ਜੀ ਉਹ ਘੋੜਾ ਵੀ ਮਰ ਕੇ ਦੇਵ ਲੋਕ ਨੂੰ ਗਿਆ, ਉਹ ਵੀ ਬੈਕੁੰਠ ਨੂੰ ਗਿਆ, ਉਹ ਘੋੜਾ ਵੀ ਮੁਕਤ ਹੋ ਗਿਆ, ਮੁੜ ਕੇ ਸੰਸਾਰ ਦੇ ਵਿੱਚ ਉਹ ਘੋੜੇ ਦਾ ਜਨਮ ਨਹੀਂ ਹੋਇਆ,
ਨਹੀਂ ਫੇਰ ਫੇਰੀ ਜੰਗ ਵਿੱਚ ਹੋ,
ਮੁੜ ਕੇ ਜਗਤ ਵਿੱਚ ਉਹਦੀ ਫੇਰੀ ਨਹੀਂ ਪਈ, ਭਾਵ ਉਸ ਘੋੜੇ ਦਾ ਵੀ ਜਨਮ ਮਰਨ ਕੱਟਿਆ ਗਿਆ, ਮਹਾਰਾਜ ਛੇਵੇਂ ਪਾਤਸ਼ਾਹ ਜੀ ਦੀ ਸੇਵਾ ਕਰਕੇ ਉਹ ਘੋੜਾ ਮਰਿਆ ਹੈ,
ਵਿਧੀ ਚੰਦ ਸ਼ੀਘਰੰ ਕਯੋ ਹੋਏ ਮੇਰੇ,
ਛੇਵੇਂ ਪਾਤਸ਼ਾਹ ਦਾ ਘੋੜਾ ਮਰ ਗਿਆ, ਮਹਾਰਾਜ ਜੀ ਵੀ ਪੈਰਾਂ ਤੇ ਆ ਗਏ, ਥੱਲੇ ਜ਼ਮੀਨ ਤੇ ਖਲੋ ਗਏ, ਭਾਈ ਵਿਧੀ ਚੰਦ ਨੇ ਕੋਲ ਖਲੋਤਿਆਂ ਵੇਖਿਆ ਕੋਲ ਆਏ ਛੇਤੀ ਨਾਲ,
ਜਦੋਂ ਘੋੜੇ ਪ੍ਰਭੂ ਆਏ ਬੋਲ ਬੇਰੰਗ,
ਘੋੜਾ ਲੈ ਆਏ ਭਾਈ ਵਿਧੀ ਚੰਦ ਜੀ ਕੋਲ, ਮਹਾਰਾਜ ਜੀ ਨੂੰ ਆਵਾਜ਼ ਮਾਰ ਕੇ ਕਹਿਣ ਲੱਗੇ ਸਤਿਗੁਰੂ ਜੀ ਲੋ ਆ ਘੋੜੇ ਤੇ ਸਵਾਰ ਹੋ ਜਾਓ, ਆ ਘੋੜੇ ਤੇ, ਕਿਉਂਕਿ ਮਹਾਰਾਜ ਜੀ ਦਾ ਘੋੜਾ ਮਾਰਿਆ ਗਿਆ, ਲੱਲਾ ਬੇਗ ਦਾ ਘੋੜਾ ਸਤਿਗੁਰਾਂ ਨੇ ਪਹਿਲਾਂ ਮਾਰ ਦਿੱਤਾ, ਤੇ ਭਾਈ ਵਿਧੀ ਚੰਦ ਦੂਜਾ ਘੋੜਾ ਲੈ ਮਹਾਰਾਜ ਇਹਦੇ ਤੇ ਸਵਾਰ ਹੋਵੋ,
ਗੁਰੂ ਧਰਮ ਯੁੱਧ ਵਿਚਾਰਿਓ ਉਚਾਰੇ,
ਮਹਾਰਾਜ ਜੀ ਨੇ ਧਰਮ ਯੁੱਧ ਦੀ ਵਿਚਾਰ ਕੀਤੀ ਕਿ ਧਰਮ ਯੁੱਧ ਹੋ ਰਿਹਾ, ਤੇ ਵਿਚਾਰ ਕੇ ਮਹਾਰਾਜ ਜੀ ਬੋਲੇ
ਖਰੋ ਅਗਰ ਬੈਰੀ ਹੈ ਅੰਗ ਤਾਏ ਮਾਰੇ,
ਕਹਿੰਦੇ ਵਿਧੀ ਚੰਦ ਜੀ ਧਰਮ ਯੋਧੇ ਕਹਿੰਦਾ ਵੀ ਜੇ ਦੁਸ਼ਮਣ ਪੈਰਾਂ ਤੇ ਖੜਾ ਤੇ ਅਸੀਂ ਵੀ ਪੈਰਾਂ ਤੇ ਲੜੀਏ, ਕਿਉਂਕਿ ਸਾਡੇ ਸਾਹਮਣੇ ਦੁਸ਼ਮਣ ਖੜਾ ਲੱਲਾ ਬੇਗ, ਉਹਦਾ ਘੋੜਾ ਅਸੀਂ ਜੰਗ ਦੇ ਮੈਦਾਨ ਚ ਮਾਰ ਦਿੱਤਾ ਤੇ ਉਹ ਜ਼ਮੀਨ ਤੇ ਪੈਦਲ ਖੜਾ ਹੈ,
ਨਹੀਂ ਓਰ ਲੀਨੋ ਪ੍ਰਿਥੀ ਵਿੱਚ ਠਾਨੋ,
ਉਹਨੇ ਵੀ ਕੋਈ ਦੂਜਾ ਘੋੜਾ ਨਹੀਂ ਲਿਆ, ਉਹ ਜ਼ਮੀਨ ਦੇ ਉੱਤੇ ਇਸੇ ਤਰ੍ਹਾਂ ਖੜਾ ਹੈ,
ਸਮਖੰਗ ਜੰਗ ਤੋਂ ਦਾਵਤ ਬਾਦੋ,
ਉਹ ਵੀ ਸਾਡੇ ਸਾਹਮਣੇ ਖਲੋਤਾ ਸਾਡੇ ਨਾਲ ਜੰਗ ਦਾ ਚਾ ਰੱਖ
ਰਿਹਾ,
ਸਾਡਾ ਦੁਸ਼ਮਣ ਘੋੜੇ ਤੇ ਨਹੀਂ ਚੜਿਆ ਤੇ ਅਸੀਂ ਵੀ ਨਹੀਂ ਚੜਨਾ, ਮਹਾਰਾਜ ਜੀ ਕਹਿੰਦੇ ਅਸੀਂ ਵੀ ਪੈਰਾਂ ਤੇ ਹੀ ਲੜਾਂਗੇ, ਅਸੀਂ ਵੀ ਜ਼ਮੀਨ ਤੇ ਹੀ ਖਲੋ ਕੇ ਲੜਾਂਗੇ,
ਜੰਗ ਖੰਗੰ ਕਰੇ ਫੇਰ ਘੋੜਾ,
ਹੁਣ ਅਖੀਰਲਾ ਜੰਗ ਹੋਣਾ ਭਾਈ ਵਿਧੀ ਚੰਦ, ਹੁਣ ਤੇ ਤੇਗ ਤੇ ਢਾਲ ਦਾ ਜੰਗ ਹੋਵੇਗਾ,
ਕਹੋ ਬਾਤ ਐਸੇ ਭਏ ਫੇਰ
ਸੁਣਾ, ਮਹਾਰਾਜ ਸੱਚੇ ਪਾਤਸ਼ਾਹ ਨੇ ਭਾਈ ਵਿਧੀ ਚੰਦ ਨੂੰ ਰੋਕ ਦਿੱਤਾ ਵੀ ਅਸੀਂ ਹੁਣ ਘੋੜੇ ਤੇ ਨਹੀਂ ਚੜਨਾ, ਪੈਦਲ ਹੀ ਲੜਾਂਗੇ, ਤੋ ਗਰੀਬ ਨਵਾਜ ਪਾਤਸ਼ਾਹ ਜੀ ਅੱਗੇ ਨੂੰ ਸੋਭਣ ਲੱਗੇ,
ਕਰਾ ਚੋਲ ਐਂਚਿਓ ਕਰੀ ਬੰਕ ਪੁਆ,
ਮਹਾਰਾਜ ਜੀ ਨੇ ਆਪਣੀ ਕਰਾ ਚੋਲ ਮਿਆਨ ਚੋ ਤੇਗ ਕੱਢੀ ਹੈ ਔਰ ਆਪਣੀਆਂ ਪੌਹਾਂ ਟੇਡੀਆਂ ਕਰਕੇ ਵੇਖਿਆ ਲੱਲਾ ਬੇਗ ਵੱਲ,
ਲੱਲਾ ਬੇਗ ਕੇ ਅਗਰ ਆਇਓ ਪਠਾਨਾ,
ਲੱਲਾ ਬੇਗ ਦੇ ਅੱਗੇ ਇੱਕ ਹੋਰ ਪਠਾਨ ਆ ਗਿਆ ਲੜਨ ਵਾਸਤੇ ਗੁੱਲ ਖਾਂ,
ਮਹਾਕੋਪ ਤੇ ਸੰਗ ਤਾਂ ਤੋਂ ਬਖਾਨਾ,
ਲੱਲਾ ਬੇਗ ਦੇ ਅੱਗੇ ਇੱਕ ਹੋਰ ਪਠਾਨ ਆ ਗਿਆ ਵੀ ਮੈਂ ਗੁਰੂ ਜੀ ਨਾਲ ਲੜਨਾ, ਪਰ ਲੱਲਾ ਬੇਗ ਬੜਾ ਗੁੱਸੇ ਵਿੱਚ ਸੀ, ਉਹਨੇ ਉਸ ਪਠਾਨ ਨੂੰ ਗੁੱਸੇ ਨਾਲ ਰੋਕਿਆ,
ਗੁਰੂ ਔਰ ਮੇਰੇ ਨਬੀ ਚੰ ਪਰੀ ਜਾ,
ਗੁੱਲ ਖਾਂ ਪਾਸੇ ਹਟ ਜਾ, ਗੁਰੂ ਤੇ ਮੇਰੇ ਵਿੱਚ ਹੁਣ ਕੋਈ ਦੂਜਾ ਬੰਦਾ ਤੀਜਾ ਬੰਦਾ ਨਹੀਂ ਆਵੇਗਾ, ਹੁਣ ਜਾਂ ਮੈਂ ਲੜਾਂਗਾ ਜਾਂ ਗੁਰੂ ਜੀ ਲੜਨਗੇ, ਹੁਣ ਸਾਡੇ ਦੋਹਾਂ ਵਿੱਚ ਕੋਈ ਤੀਸਰਾ ਬੰਦਾ ਨਹੀਂ ਆ ਕੇ ਲੜੇਗਾ,
ਕਰੋ ਕਰੋ ਆਨ ਸਾਨੰਗ ਮਰੀ ਜਾ ਕੇ ਜੀ ਜਾ,
ਕਹਿੰਦਾ ਹੋਰ ਪਾਸੇ ਟਲ ਜਾਓ, ਹੁਣ ਕਿਸੇ ਹੋਰ ਥਾਂ ਤੇ ਜਾ ਕੇ ਖਲੋੜੋ, ਖਲੋ ਕੇ ਭਾਵੇਂ ਲੜੋ ਭਾਵੇਂ ਮਰੋ, ਇੱਥੇ ਹੁਣ ਗੁਰੂ ਜੀ ਨਾਲ ਮੈਂ ਹੀ ਲੜਾਂਗਾ,
ਇਹਨੇ ਸੰਗ ਜੰਗ ਕਰੋ ਆਪ ਆਛਾ,
ਇਹਨਾਂ ਨਾਲ ਮੈਂ ਭਲੀ ਪ੍ਰਕਾਰ ਨਾਲ ਚੰਗਾ ਜੰਗ ਕਰਾਂਗਾ ਗੁਰੂ ਜੀ ਨਾਲ,
ਮਰੋ ਕਹਿ ਸੰਗਾਰੋ ਨਹੀਂ ਆਨ ਬਾਛਾ,
ਜਾਂ ਤਾਂ ਮਰਾਂਗਾ ਜਾਂ ਇਹਨਾਂ ਨੂੰ ਮਾਰਾਂਗਾ, ਹੋਰ ਮੇਰੇ ਮਨ ਚ ਕੋਈ ਬਾਂਛਾ ਕੋਈ ਇੱਛਾ ਨਹੀਂ ਹੈ,
ਜਦੋਂ ਸ਼ਾਹ ਕੇ ਬਾਜ ਲੈ ਕੇ ਚਲਾਂਗੇ,
ਇਹ ਬਾਦਸ਼ਾਹ ਦੇ ਘੋੜੇ ਲੈ ਕੇ ਆਏ ਨੇ, ਮੈਂ ਵੇਖਦਾ ਇਹ ਬਾਦਸ਼ਾਹ ਦੇ ਘੋੜੇ ਲੈ ਕੇ ਕਿਵੇਂ ਜਾਂਦੇ ਨੇ,
ਕਿਦੋਂ ਪ੍ਰਾਨ ਦਾ ਸੰਗ ਸੂਲੀ ਮਿਲਾਂਗੇ,
ਜਾਂ ਤਾਂ ਇਹਨਾਂ ਦਾ ਇਹਨਾਂ ਦੇ ਘੋੜੇ ਲੈ ਕੇ ਮੈਂ ਬਾਦਸ਼ਾਹ ਕੋਲ ਵਾਪਸ ਜਾਵਾਂਗਾ, ਜਾਂ ਫਿਰ ਇਹਨਾਂ ਨੂੰ ਜੰਗ ਦੇ ਮੈਦਾਨ ਵਿੱਚ ਮਾਰ ਕੇ ਧੂਲੀ ਚ ਮਿਲਾ ਦਿਆਂਗਾ, ਜਾਂ ਫਿਰ ਆਪ ਮਰ ਕੇ ਮੁੱਕ ਜਾਵਾਂਗਾ,
ਖਰੋ ਦੂਰ ਹੈ ਕਿ ਤਮਾਸ਼ੋ ਪੱਖੀ ਜੈ,
ਤੁਸੀਂ ਦੂਰ ਖਲੋ ਕੇ ਸਾਡੇ ਲੜਨ ਦਾ ਤਮਾਸ਼ਾ ਵੇਖੋ, ਅਸੀਂ ਕਿਵੇਂ ਲੜਦੇ ਹਾਂ,
ਕਿਦੋਂ ਔਰ ਯੋਧਾਂ ਸੋਂ ਯੁੱਧ ਕੀ ਜੈ,
ਹੋਰ ਜਾ ਕੇ ਯੋਧਿਆਂ ਨਾਲ ਲੜੋ ਜਿਹਦੇ ਨਾਲ ਲੜਨਾ, ਗੁਰੂ ਜੀ ਨਾਲ ਸਿਰਫ ਮੈਂ ਲੜਾਂਗਾ,
ਕਿਸੀ ਰੀਤ ਸਾਰੇ ਗੁਰੂ ਜੀ ਹਟਾਏ,
ਲੱਲਾ ਬੇਗ ਨੇ ਸਾਰੇ ਪਠਾਣਾ ਨੂੰ ਰੋਕ ਦਿੱਤਾ ਵੀ ਸਿਰਫ ਮੈਂ ਲੜਾਂਗਾ ਗੁਰੂ ਜੀ ਨਾਲ, ਇਧਰ ਗੁਰੂ ਹਰਗੋਬਿੰਦ ਸਾਹਿਬ ਨੇ ਵੀ ਸਾਰੇ ਯੋਧਿਆਂ ਨੂੰ ਵਰਗ ਦਿੱਤਾ ਕਿ ਸਾਡੇ ਤੋਂ ਇਲਾਵਾ ਨੀ ਕਿਸੇ ਨੇ ਲੱਲਾ ਬੇਗ ਨੂੰ ਮਾਰਨਾ, ਲੱਲਾ ਬੇਗ ਨੂੰ ਅਸੀਂ ਜੰਗ ਦੇ ਮੈਦਾਨ ਵਿਚ ਮਾਰਾਂਗੇ।
ਕਿਰਪਾ ਨੰਗ ਚਲਾਏ,
ਇਹਨਾਂ ਦੋਵੇਂ ਸੂਰਮੇ ਨੇੜੇ ਢੁੱਕ ਗਏ ਤੇ ਕਿਰਪਾਨਾਂ ਚੱਲਣ ਲੱਗੀਆਂ।
ਕਬੈ ਨੇਰ ਢੁਕੈ ਕਬੈ ਦੂਰ ਹੋਵੇ,
ਕਦੇ ਪੈਂਤਰੇ ਤੇ ਨੇੜੇ ਢੁੱਕ ਕੇ ਆਉਂਦੇ ਨੇ, ਕਦੇ ਪਿਛਲੇ ਪਾਸੇ ਦੂਰ ਜਾ ਖਲੋਂਦੇ ਨੇ।
ਦੋਹੋਂ ਵੀਰ ਬਾਂਕੇ ਹੱਥੇ ਘਾਤ ਜੋਵੇ,
ਦੋਵੇਂ ਵੀਰ ਯੋਧੇ ਨੇ। ਲੱਲਾ ਬੇਗ ਵੀ ਬੜਾ ਜਰਨੈਲ ਸੀ, ਛੇਵੇਂ ਪਾਤਸ਼ਾਹ ਦਾ ਹੈ ਨੀ ਸੂਰਮੇ, ਕਹਿੰਦੇ ਦੋਵੇਂ ਬੜੇ ਯੋਧੇ ਸੂਰਮੇ ਨੇ, ਵੀਰ ਬਾਂਕੇ ਹਨ।
ਕੀਰਤੀ ਚਾਹੇ ਚੌਂਪੇ ਜੁਝਾਰੇ,
ਦੋਵੇਂ ਕੀਰਤੀ ਚਾਹੁੰਦੇ ਨੇ ਜੰਗ ਦੇ ਮੈਦਾਨ ਚ ਜਿੱਤ ਪ੍ਰਾਪਤ ਕਰਕੇ।
ਦੋਹੋਂ ਸੈਨ ਕੇ ਤੁਰ ਸਵਾਮੀ ਉਦਾਰੇ,
ਦੋਵੇਂ ਆਪੋ ਆਪਣੀਆਂ ਫੌਜਾਂ ਦੇ ਮਾਲਕ ਨੇ। ਇਧਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸਿੱਖਾਂ ਦੀ ਫੌਜ ਦੇ ਮਾਲਕ ਨੇ, ਉਧਰ ਲੱਲਾ ਬੇਗ ਆਪਣੇ ਪਠਾਣਾ ਦੀ ਫੌਜ ਦਾ ਸਵਾਮੀ ਹੈ। ਦੋਵੇਂ ਜਰਨੈਲ ਨੇ ਲੜ ਰਹੇ ਨੇ,
ਵਿਜੈ ਬਾਜ ਦੋ ਰਸੰਗ ਵੀਰ ਭੀਨੇ,
ਦੋਵੇਂ ਜੰਗ ਦੇ ਮੈਦਾਨ ਤੇ ਜਿੱਤ ਚਾਹੁੰਦੇ ਨੇ, ਵੀਰ ਰਸ ਚ ਭਿੱਜੇ ਹੋਏ ਨੇ।
ਦੋਹੋਂ ਸ਼ਸਤਰ ਵਿਦਿਆ ਕਮਾਈ ਪਰਵੀਨੇ,
ਦੋਵਾਂ ਨੇ ਬੜੀ ਸ਼ਸਤਰ ਵਿਦਿਆ ਕਮਾਈ ਹੋਈ। ਲੱਲਾ ਬੇਗ ਵੀ ਬੜਾ ਜਰਨੈਲ ਹੈ, ਇਹਨੇ ਵੀ ਸ਼ਸਤਰ ਵਿਦਿਆ ਕਮਾਈ ਹੋਈ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਵੀ ਸ਼ਸਤਰ ਵਿਦਿਆ ਦੇ ਧਨੀ ਹਨ।
ਦੋਹੋਂ ਯੁੱਧ ਜੇਤਾ ਕਨੇ ਜੰਗ ਕੀਨੇ,
ਦੋਵਾਂ ਨੇ ਜੰਗ ਜਿੱਤੇ ਹੋਏ ਨੇ, ਪਹਿਲਾਂ ਦੋਵਾਂ ਨੇ ਜੰਗ ਲੜੇ ਹੋਏ ਨੇ ਤੇ ਦੋਵੇਂ ਜੰਗ ਜਿੱਤਣਾ ਚਾਹੁੰਦੇ ਨੇ।
ਅਯੰਗਹੀਨ ਦੋਨੋ ਰਣੰਗ ਧਰਮ ਚੀਨ,
ਦੋਵਾਂ ਦੇ ਥੱਲੇ ਘੋੜਾ ਕੋਈ ਨੀ, ਨਾ ਛੇਵੇਂ ਪਾਤਸ਼ਾਹ ਕੋਲ ਘੋੜਾ ਤੇ ਨਾ ਹੀ ਲੱਲਾ ਬੇਗ ਕੋਲ, ਦੋਵੇਂ ਪੈਦਲ ਖੜੇ ਨੇ ਜ਼ਮੀਨ ਦੇ ਉੱਤੇ।
ਗੋ ਦਾਵ ਤਾਕੈ ਅਰੇ ਆਪ ਮਾਈ,
ਦੋਵੇਂ ਦਾਅ ਤੱਕਣ ਲੱਗੇ ਨੇ ਤੇ ਆਪਸ ਵਿਚ ਅੜਨ ਲੱਗੇ ਹਨ।
ਮਨੋ ਸ਼ੇਰ ਦੋਨੋ ਮਿਟੈ ਪਾਏ ਨਾਈ,
ਕਹਿੰਦੇ ਮਾਨੋ ਦੋ ਬੱਬਰ ਸ਼ੇਰ ਨੇ ਤੇ ਆਪਸ ਵਿਚ ਲੜਨਾ ਚਾਹੁੰਦੇ ਨੇ, ਦੋਵੇਂ ਹੀ ਆਪਣੇ ਪੈਰ ਪਿੱਛੇ ਨੀ ਹਟਾਉਂਦੇ ਨਾ ਹੀ ਮਿਟਦੇ ਨੇ।
ਰੁਪੇ ਪੀਰ ਦੋਨੋ ਗਜੰਗ ਰਾਜ ਭਾਰੇ,
ਮਾਨੋ ਗਜੰਗ ਰਾਜ ਦੋ ਝੂਲਦੇ ਹੋਏ ਹਾਥੀ ਆਪਸ ਵਿਚ ਭਿੜਨ ਲੱਗੇ ਨੇ, ਲੜਨ ਲੱਗੇ ਨੇ, ਰੁਪ ਗਏ ਨੇ ਪੈਰਾਂ ਦੇ ਉੱਤੇ।
ਵੱਡੇ ਦੰਤ ਧਾਰੀ ਮਾਂ ਛੋਬਵਾਰੇ,
ਕਹਿੰਦੇ ਮਾਨੋ ਜਿਹੜੇ ਹਥਿਆਰ ਫੜੇ ਨੇ ਉਹ ਵੱਡੇ ਵੱਡੇ ਦੰਦ ਨੇ ਇਨ੍ਹਾਂ ਦੇ ਹੱਥਾਂ ਵਿਚ ਫੜੇ ਹੋਏ ਤੇ ਬੜੀ ਛੋਭਾ ਪਾ ਰਹੇ ਹਨ।
ਦੋਹੋਂ ਢਾਲ ਧੋਈ ਟਕਾ ਟੋਕ ਕੇ ਨੇ,
ਦੋਹਾਂ ਨੇ ਢਾਲਾਂ ਫੜੀਆਂ ਹੋਈਆਂ, ਦੋਵਾਂ ਨੇ ਤੇਗਾਂ ਫੜੀਆਂ ਹੋਈਆਂ ਤੇ ਢਾਲਾਂ ਪਕੜ ਕੇ ਤੇਗਾਂ ਪਕੜ ਕੇ ਵਧ ਰਹੇ ਨੇ।
ਦੋਹੋਂ ਖੱਗ ਧਾਰੀ ਮਤੀ ਕੋਮ ਕੋ ਪਵੀਨੀ,
ਦੋਵਾਂ ਨੇ ਖੱਗ ਧਾਰਨ ਕੀਤੇ, ਖੱਗ ਨਾਮ ਤੇਗਾਂ ਦਾ ਹੈ, ਤੇਗਾਂ ਧਾਰਨ ਕੀਤੀਆਂ ਹੋਈਆਂ ਤੇ ਦੋਵਾਂ ਦੀ ਮੱਤ ਵੀ ਰਸ ਵਿਚ ਭਿੱਜੀ ਹੋਈ ਹੈ, ਨੇਤਰ ਲਾਲ ਸੁਰਖ ਨੇ ਤੇ ਚੀਚੀਆਂ ਵੱਟਦੇ ਨੇ ਇੱਕ ਦੂਜੇ ਨੂੰ ਤੱਕ ਕੇ।
ਲੱਲਾ ਬੇਗ ਸਾਇਓ ਕਰਾ ਚੋਲ ਮਾਰਾ,
ਲੱਲਾ ਬੇਗ ਨੇ ਜ਼ੋਰ ਨਾਲ ਅੱਗੇ ਆ ਕੇ ਵੱਧ ਕੇ ਆਪਣੀ ਕੜਾ ਚੋਲ ਦਾ ਤੇਗ ਦਾ ਵਾਰ ਕੀਤਾ।
ਗੁਰੂ ਢਾਲ ਪਹਿਲੀ ਨੋ ਜੰਗ ਸੰਵਾਰਾ,
ਲੱਲਾ ਬੇਗ ਨੇ ਵਾਰ ਕੀਤਾ, ਸਤਿਗੁਰਾਂ ਅੱਗੇ ਢਾਲ ਕਰ ਦਿੱਤੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ, ਅੱਗੇ ਢਾਲ ਕਰਕੇ ਦੀ ਤੇਗ ਦਾ ਵਾਰ ਮੇਰੇ ਸਾਹਿਬ ਨੇ ਰੋਕ ਲਿਆ।
ਕਰਿਓ ਵਾਰ ਓਰੰਗ ਕਰੋ ਘਾਤ ਪੈ ਕੇ,
ਇੱਕ ਵਾਰ ਰੋਕ ਕੇ ਨਾ ਮਹਾਰਾਜ ਜੀ ਕਹਿੰਦੇ ਲੱਲਾ ਬੇਗ ਹੋਰ ਕਰ ਲੈ ਵਾਰ, ਇੱਕ ਵਾਰ ਤੂੰ ਕਰ ਚੁੱਕਾ ਪਰ ਅਸੀਂ ਚਾਹੁੰਦੇ ਹਾਂ ਹੋਰ ਵਾਰ ਤੂੰ ਕਰ ਲੈ।
ਪਿਛਾਰੀ ਬਿਸੂਰੇ ਗਿਰੇ ਮ੍ਰਿਤੂ ਹੈ ਕੈ,
ਕਿ ਬਾਅਦ ਚ ਝੂਰਦਾ ਰਹੇਗਾ ਵੀ ਗੁਰੂ ਨੇ ਮੈਨੂੰ ਵਾਰ ਕਰਨ ਦਾ ਮੌਕਾ ਨਹੀਂ ਦਿੱਤਾ, ਇੱਕ ਵਾਰ ਤੂੰ ਕਰ ਚੁੱਕਾ ਹੋਰ ਕਰ ਲੈ ਵਾਰ ਜਿੰਨੇ ਕਰਨੇ ਨੇ, ਕਿਤੇ ਮੁੜ ਕੇ ਤੇਰੇ ਮਨ ਚ ਪਛਤਾਵਾ ਨਾ ਰਹਿ ਗਏ, ਕਿਉਂਕਿ ਜਦੋਂ ਅਸੀਂ ਵਾਰ ਕਰਨਾ ਲੱਲਾ ਬੇਗ ਮੁੜ ਕੇ ਤੂੰ ਵਾਰ ਕਰਨ ਜੋਗਾ ਨਹੀਂ ਰਹਿਣਾ, ਤੇਰੀ ਮੌਤ ਹੋ ਜਾਣੀ ਆ ਔਰ ਤੂੰ ਜੰਗ ਦੇ ਮੈਦਾਨ ਚ ਡਿੱਗ ਜਾਣਾ।
ਦਲੇਰੀ ਗੁਰੂ ਕੀ ਮਾਨੀ ਪਛਾਨੀ,
ਲੱਲਾ ਬੇਗ ਨੇ ਵੇਖਿਆ ਗੁਰੂ ਬੜਾ ਦਲੇਰ ਹੈ, ਇੱਕ ਵਾਰ ਮੈਂ ਕਰ ਦਿੱਤਾ, ਆਪ ਵਾਰ ਕਰਨ ਦੀ ਬਜਾਏ ਦੁਬਾਰਾ ਫੇਰ ਮੈਨੂੰ ਮੌਕਾ ਦੇ ਰਹੇ ਨੇ ਕਿ ਵਾਰ ਕਰ, ਇਹਨੇ ਵੇਖਿਆ ਗੁਰੂ ਬੜਾ ਦਲੇਰ ਹੈ।
ਕਰੇ ਵਾਰ ਤੇ ਵਾਰ ਕੈ ਖੱਗ ਪਾਨੀ,
ਇਹ ਵਾਰ ਤੇ ਵਾਰ ਕਰਨ ਲੱਗਾ ਆਪਣੇ ਹੱਥ ਚ ਫੜੀ ਤੇਗ ਨਾਲ।
ਉਹਨਾਂ ਨੇ ਸ਼ੀਘਰ ਸਾਧਨ ਕਰਿਓ ਨੇੜ ਆਇਓ,
ਬੜੀ ਸ਼ੀਘਰਤਾਈ ਨਾਲ ਅੱਗੇ ਸਤਿਗੁਰਾਂ ਦੇ ਨੇੜੇ ਆ ਗਿਆ।
ਜਿਉ ਮਰ ਬੇ ਆਤੀ ਉੱਚੋ ਉਠਾਇਓ,
ਵਾਰ ਕਰਨ ਵਾਸਤੇ ਫੇਰ ਇਹਨੇ ਹੱਥ ਉੱਪਰ ਨੂੰ ਚੁੱਕਿਆ।
ਕਰੀ ਢਾਲ ਸੋਏ ਨਿਰਭੈ ਹੋਏ ਆਗੇ,
ਇਹਨੇ ਦੁਬਾਰਾ ਵਾਰ ਕੀਤਾ, ਸਤਿਗੁਰਾਂ ਨੇ ਨਿਰਭਉ ਹੋਏ ਨਿਡਰ ਮਹਾਰਾਜ, ਮਹਾਰਾਜ ਜੀ ਨੇ ਫੇਰ ਅੱਗੇ ਢਾਲ ਕਰ ਦਿੱਤੀ।
ਗੁਰੂ ਜੀ ਚਲਾਇਓ ਹਿਰਦੈ ਕੋ ਪਜਾਗੇ,
ਮਹਾਰਾਜ ਜੀ ਨੇ ਅੱਗੇ ਢਾਲ ਕਰ ਦਿੱਤੀ, ਫਿਰ ਸਤਿਗੁਰਾਂ ਨੇ ਵਾਰ ਕੀਤਾ।
ਲੱਲਾ ਬੇਗ ਨੇ ਆਪਣਾ ਹੀ ਪ੍ਰਹਾਰਿਓ,
ਲੱਲਾ ਬੇਗ ਵੀ ਪਿੱਛੇ ਨੂੰ ਹਟ ਕੇ ਅੱਗੇ ਢਾਲ ਕਰਕੇ ਇਹਨੇ ਵੀ ਸਤਿਗੁਰਾਂ ਦਾ ਵਾਰ ਰੋਕ ਲਿਆ।
ਗੁਰੂ ਵਾਰ ਤੇ ਅੰਗ ਸਾਰੋ ਉਬਾਰਿਓ,
ਸਤਿਗੁਰਾਂ ਦੇ ਵਾਰ ਤੋਂ ਲੱਲਾ ਬੇਗ ਬਚ ਗਿਆ, ਇਹ ਵੀ ਸਤਿਗੁਰਾਂ ਨੇ ਜਾਣ ਬੁੱਝ ਕੇ ਹੀ ਵਾਰ ਕੀਤਾ, ਇਹੋ ਜਿਹਾ ਵੀ ਇਹਨੂੰ ਲੱਗੇ ਨਾ, ਇਹ ਨਿਡਾਰ ਹੋ ਜਾਏ ਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਵਾਰ ਕੀਤਾ ਇਹਨੇ ਆਪਣਾ ਆਪ ਬਚਾ ਲਿਆ ਲੱਲਾ ਵੇਗ ਨੇ
ਕਰੀ ਛਾਲ ਸ਼ੀਘਰ ਕੀਤਾ ਉਤ ਹੋਇਓ
ਜਦੋਂ ਸਤਿਗੁਰਾਂ ਨੇ ਵਾਰ ਕੀਤਾ ਤੇ ਛਾਲ ਮਾਰ ਕੇ ਪਿੱਛੇ ਨੂੰ ਜਾ ਕੇ ਖਲੋ ਗਿਆ ਪਿਛਲੇ ਪਾਸੇ ਖਲੋ ਕੇ ਪੈਂਤਰੇ ਤੇ ਸੱਜੇ ਖੱਬੇ ਹੋਣ ਲੱਗਾ
ਪਹੁੰਚੇ ਗੁਰੂ ਜੀ ਗਯੋ ਦੂਰ ਜੋਯੋ
ਜਦੋਂ ਦੂਰ ਹੋ ਗਿਆ ਨਾ ਪਿੱਛੇ ਨੂੰ ਮਹਾਰਾਜ ਜੀ ਪੈਂਤਰੇ ਤੇ ਅੱਗੇ ਵੱਧ ਕੇ ਇਹਦੇ ਤੇ ਆ ਗਏ ਵੱਧ ਕੇ ਸਤਿਗੁਰੂ ਜੀ ਇਹਦੇ ਤੇ ਆਏ
ਖਲੋ ਗੀ ਜੀ ਕਾ ਜਾਨ ਪਾਵੇ
ਸਤਿਗੁਰੂ ਜੀ ਅੱਗੇ ਵਧੀ ਜਾਂਦੇ ਨੇ ਲੱਲਾ ਵੇਗ ਪਿੱਛੇ ਪਿੱਛੇ ਹੋਈ ਜਾਂਦਾ ਮਹਾਰਾਜ ਕਹਿੰਦੇ ਉਹ ਲੱਲਾ ਵੇਗ ਕਿੱਥੇ ਚੱਲਿਆ ਲਾਹੌਰ ਨੂੰ ਜਾਣਾ ਖਲੋ ਜਾ ਇੱਥੇ ਜੀਦੀ ਬਣ ਕੇ ਕਾਇਰ ਬਣ ਕੇ ਪਿੱਛੇ ਕਿਉਂ ਦੌੜਦਾ ਖਲੋ ਕੇ ਵਾਰ ਦੇ
ਤੀਜੇ ਵਾਰ ਮੇਰੋ ਕਾਲ ਬਚਾਵੇ
ਸਾਡਾ ਵਾਰ ਦੇ ਕੇ ਮੁੜ ਕੇ ਜਾਈ ਆਪਣਾ ਵਾਰ ਤਾਂ ਤੂੰ ਕਰ ਲਿਆ ਹੁਣ ਸਾਡਾ ਵਾਰ ਦੇ ਕੇ ਵਾਪਸ ਮੁੜ ਕੇ ਜਾਈ ਕਿੱਥੇ ਚੱਲਿਆ
ਸੁਨੇ ਬੈਨ ਕੋ ਪਿਓ ਲੱਲਾ ਬੇਗ ਬੀਰੰਗ
ਕਹਿੰਦੇ ਜਦੋਂ ਮਹਾਰਾਜ ਜੀ ਨੇ ਬਚਨ ਕੇ ਲੱਲਾ ਬੇਗ ਗੁੱਸੇ ਚ ਆ ਗਿਆ ਰੋਸ ਵਿਚ ਆ ਗਏ ਇਹਨੇ ਵੀ ਫਿਰ ਪੈਰ ਜਮਾ ਲਏ
ਫਿਰ ਉਹ ਫਿਰ ਐਸੇ ਹਿਰਦੇ ਧਾਰ ਤੀਰੰਗ
ਤੀਰਜ ਧਾਰ ਕੇ ਪਹਿਲਾਂ ਤਾਂ ਪਿੱਛੇ ਨੂੰ ਹੋਣ ਲੱਗ ਪਿਆ ਫਿਰ ਖਲੋ ਗਿਆ ਮਹਾਰਾਜ ਜੀ ਦੇ ਬਚਨ ਸੁਣ ਕੇ
ਭਯੋ ਸਮੇ ਜਿਉ ਬਿਖੀ ਹੋਏ ਪਾਰੋ
ਇਹਦਾ ਸਾਹਮਣੇ ਖਲੋ ਗਿਆ ਲੱਲਾ ਬੇਗ ਜਿਵੇਂ ਕੋਈ ਜ਼ਹਿਰੀਲਾ ਸੱਪ ਹੁੰਦਾ ਹੈ
ਦਬੈ ਪੂਛ ਤੇ ਕੱਟ ਬੇ ਕੋ ਪਦਾਰੋ
ਜਿਵੇਂ ਜ਼ਹਿਰੀਲਾ ਸੱਪ ਹੋਵੇ ਉਹਦੀ ਪੂਛ ਦੱਬੀ ਜਾਏ ਤੇ ਕੱਟਣ ਵਾਸਤੇ ਪਿੱਛੇ ਨੂੰ ਆਉਂਦਾ ਨਾ ਮੁੜ ਕੇ ਜ਼ਹਿਰੀਲੇ ਸੱਪ ਦੀ ਪੂਛ ਤੇ ਪੈਰ ਰੱਖੀ ਜੇ ਪਿੱਛੇ ਨੂੰ ਆਉਂਦਾ ਫਿਰ ਉਹ ਮੂੰਹ ਕੱਟਣ ਵਾਸਤੇ ਕਹਿੰਦੇ ਏਦਾਂ ਲੱਲਾ ਬੇਗ ਮਾਨੋ ਪਿੱਛੇ ਨੂੰ ਆਉਣ ਲੱਗਾ ਵਾਪਸ ਮਹਾਰਾਜ ਜੀ ਨੂੰ ਮਾਰਨ ਵਾਸਤੇ
ਪਰ ਹਾਰੰ ਕਿਰਪਾ ਨੇ ਕਈ ਵਾਰ ਕੀਨੇ
ਕਈ ਵਾਰ ਕੱਢੇ ਕਦੇ ਸੱਜੇ ਪਾਸਿਓ ਕਦੇ ਖੱਬੇ ਪਾਸਿਓ ਵਾਰ ਕੱਢ ਕੱਢ ਕੇ ਮਾਰਨ ਲੱਗਾ
ਤਥਾ ਸ਼ੀਘਰ ਤਾਰੇ ਗੁਰੂ ਓਤਲੀਨੇ
ਸਤਿਗੁਰੂ ਜੀ ਓਨੀ ਬੜੇ ਦਲੇਰੀ ਨਾਲ ਓਨੀ ਜਿਆਦਾ ਚੰਚਲਤਾਈ ਨਾਲ ਮਹਾਰਾਜ ਦੇ ਵਾਰ ਰੋਕਦੇ ਨੇ
ਧਰੀ ਆਤਮਾ ਮੈਂ ਬੜੀ ਢਾਲ ਭਾਰੇ
ਭਾਰੀ ਢਾਲ ਖੱਬੇ ਹੱਥ ਚ ਗੁਰੂ ਹਰਗੋਬਿੰਦ ਸਾਹਿਬ ਨੇ ਪਕੜੀ ਹੋਈ ਸੀ
ਦੂਜੀ ਹੱਥ ਮਾਏ ਕਿਰਪਾ ਨੰਗ ਸੰਭਾਲੇ ਦੂਜੇ
ਹੱਥ ਵਿਚ ਮਹਾਰਾਜ ਜੀ ਨੇ ਕਿਰਪਾਨ ਸੰਭਾਲੀ ਹੋਈ ਕਿਰਪਾਨ ਫੜੀ ਹੋਈ ਹੈ
ਤਰੇ ਵਾਰ ਤਾਂ ਕਿਉਂ ਮਹਾਰਾਜ
ਜੀ ਕਹਿੰਦੇ ਲੱਲਾ ਬੇਗ ਵਾਰ ਕਰ ਲਏ ਨੇ ਬਸ ਹੁਣ ਖਲੋ ਜਾ ਸਾਡੀ ਵਾਰੀ ਆ ਗਈ ਹੈ ਮਹਾਰਾਜ ਸੱਚੇ ਪਾਤਸ਼ਾਹ ਨੇ ਥੱਲੜੇ ਪਾਸਿਓ ਵਾਰ ਵਿਖਾਇਆ ਥੱਲੜੇ ਪਾਸਿਓ ਕਿ ਥੱਲੇ ਲੱਤਾਂ ਤੇ ਵਾਰ ਕਰਨ ਲੱਗੇ ਨੇ
ਕਰੀ ਓਟਤਾ ਹੂੰ ਲੱਲਾ ਬੇਗ ਜਾਨਾ
ਵਾਰ ਵੇਖ ਕੇ ਨਾ ਲੱਲਾ ਬੇਗ ਨੇ ਵੀ ਗੁਰੂ ਸਾਹਿਬ ਪੈਰਾਂ ਤੇ ਵਾਰ ਕਰਨਗੇ ਥੱਲਿਓ ਇਹਨੇ ਥੱਲੜੇ ਪਾਸੇ ਢਾਲ ਕਰ ਲਈ ਕਿ ਥਰੜੇ ਪਾਸਿਓ ਮਹਾਰਾਜ ਜੀ ਦਾ ਵਾਰ ਰੋਕ ਲਵਾਂ
ਤਰੇ ਦਾਬ ਕੇ ਮੈਂ ਬਚਾਵੋ ਚਹੰਤਾ
ਇਹ ਦਾ ਕਰ ਰਿਹਾ ਵੀ ਥੱਲੇ ਢਾਲ ਦੇ ਨਾਲ ਵਾਰ ਰੋਕ ਕੇ ਮੈਂ ਆਪਣਾ ਆਪ ਬਚਾ ਲਵਾਂ
ਕਰੀ ਢਾਲ ਆਗੇ ਸੋ ਪੈਰੰਗ ਰੂਪੰਤਾ
ਇਹ ਪੈਰਾਂ ਦੇ ਉੱਤੇ ਰੁਪਿਆ ਹੋਇਆ ਥੱਲੜੇ ਪਾਸਿਓ ਵਾਰ ਰੋਕਣ ਲੱਗਾ ਛੇਵੇਂ ਪਾਤਸ਼ਾਹ ਦਾ
ਗੁਰੂ ਸ਼ੀਘਰ ਤੇ ਆਤੀ ਉੱਚੋ ਉਭਾਰਾ
ਮਹਾਰਾਜ ਜੀ ਨੇ ਵਾਰ ਵਿਖਾਇਆ ਥੱਲੇ ਨੂੰ ਇਹ ਥੱਲੇ ਹੀ ਬਚਾਉਂਦਾ ਰਿਹਾ ਢਾਲ ਥੱਲੇ ਕਰਕੇ ਇਹ ਸਤਿਗੁਰਾਂ ਨੇ ਇਹਨੇ ਨੂੰ ਦੂਜੇ ਪਾਸਿਓ ਵਾਰ ਪੁੱਠਾ ਕੱਢਦਿਆਂ ਹੋਇਆ ਉਪਰਲੇ ਪਾਸੇ ਸਿਰ ਦੇ ਕੋਲ ਲੈ ਆਏ
ਕਰਾ ਚੋਲ ਪਾਇਓ ਲੱਗੀ ਜਾਏ ਧਾਰਾ
ਮਹਾਰਾਜ ਜੀ ਨੇ ਵਾਰ ਵਿਖਾਇਆ ਥੱਲੇ ਲੱਤਾਂ ਤੇ ਕੀਤਾ ਉੱਚਾ ਕਰਕੇ ਦੀ ਧੌਣ ਦੇ ਉੱਤੇ ਗਰਦਨ ਦੇ ਉੱਤੇ ਵਾਰ ਕੀਤਾ
ਬਹੀ ਕੰਠ ਮੈਂ ਪਰ ਵੀ ਰੀਤ ਐਸੇ
ਜਦੋਂ ਗਰਦਨ ਤੇ ਵਾਰ ਕੀਤਾ ਗਰਦਨ ਦੇ ਵਿੱਚੋਂ ਵੱਜ ਕੇ ਤੇਗ ਪਾਰ ਨਿਕਲ ਗਈ ਤੇ ਲੱਲਾ ਬੇਗ ਦਾ ਸਿਰ ਜ਼ਮੀਨ ਤੇ ਡਿੱਗ ਪਿਆ
ਬਹੀ ਕੰਠ ਮੈਂ ਪਰ ਵੀ ਰੀਤ ਐਸੇ ਕਰੇ ਕੱਟ ਸਾਬੂਨ ਤੇ ਤਾਰ ਜੈਸੇ
ਇਹਦੀ ਧੌਣ ਨੂੰ ਕਿਰਪਾਨ ਚੀਰ ਕੇ ਏਦਾਂ ਪਾਰ ਨਿਕਲ ਗਈ ਜਿਵੇਂ ਸਾਬਣ ਚ ਤਾਰ ਮਾਰੀਏ ਤੇ ਪਾਰ ਨਿਕਲ ਜਾਂਦੀ ਹੈ
ਗਿਰਿਓ ਸੀਸ ਸ਼ੀਘਰੰਗ ਰੇ ਨੈਨ ਬਾਇਓ
ਸਿਰ ਜ਼ਮੀਨ ਡਿੱਗ ਪਿਆ ਪਰ ਅੱਖਾਂ ਕੱਢੀਆਂ ਰਹੀਆਂ ਲੱਲਾ ਬੇਗ ਦੀਆਂ ਗੁੱਸੇ ਵਿਚ ਸੀ ਨਾ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ
ਬਨੋ ਸ਼੍ਰੀ ਫਲੰਗ ਬਾਯੂ ਚਾਖਾ ਗਿਰਾਇਓ
ਕਹਿੰਦੇ ਏਦਾਂ ਡਿੱਗਾ ਇਹਦਾ ਸਿਰ ਜ਼ਮੀਨ ਤੇ ਕਹਿੰਦੇ ਮਾਨੋ ਜਿਵੇਂ ਕਿਸੇ ਨੇ ਨਾਰੀਅਲ ਤੋੜ ਕੇ ਜ਼ਮੀਨ ਤੇ ਸੁੱਟ ਦਿੱਤਾ ਹੋਵੇ ਦਰਖਤ ਤੋਂ
ਬਿਨਾਂ ਮੁੰਡ ਤੇ ਰੁੰਡ ਭੂਮੈ ਪਰਿਓਵੇ
ਬਿਨਾਂ ਸਿਰ ਤੋਂ ਹੁਣ ਧੜ ਜਿਹੜਾ ਸੀ ਉਹ ਤੜਫ ਕੇ ਥੋੜਾ ਜਿਹਾ ਫਿਰ ਜ਼ਮੀਨ ਤੇ ਡਿੱਗ ਪਿਆ
ਤਰੂ ਮੂਲ ਛਿੰਨਗ ਮਨੋ ਸੋ ਗਿਰਿਓਵੇ
ਧੜ ਇਦਾਂ ਡਿੱਗਾ ਜਿਵੇਂ ਦਰਖਤ ਥੱਲੜੇ ਪਾਸੋਂ ਜੜ ਤੋਂ ਵੱਢ ਦਈਏ ਤੇ ਉੱਤੋਂ ਦਰਖਤ ਡਿੱਗ ਪੈਂਦਾ
ਸੋਏਰਾ ਰਿਓ ਬਚਾਵਤ ਤਰੇ ਕੋ ਉਪਰ ਭਰੋ ਪ੍ਰਹਾਰ
ਇਹਨੂੰ ਚਕਾਵੀ ਵਾਰ ਕਹਿੰਦੇ ਨੇ ਚਕਾਵੀ ਤੇ ਕਹਿੰਦੇ ਥੱਲੇ ਬਚਾਉਂਦਾ ਰਿਹਾ ਆਪਣਾ ਆਪ ਵੀ ਲੱਤਾਂ ਤੇ ਵਾਰ ਕਰਨਗੇ ਪਰ ਸਤਿਗੁਰਾਂ ਨੇ ਵਾਰ ਉੱਪਰਲੇ ਪਾਸੋਂ ਸਿਰ ਤੇ ਕਰਕੇ ਇਹਨੂੰ ਝਟਕਾ ਦਿੱਤਾ।
ਪ੍ਰਾਨ ਤਿਆਗ ਗਮਨਿਓ ਪਿਸਤ ਸਤਿਗੁਰ ਅਗਰ ਨਿਆਰ।
ਭਾਈ ਸਾਹਿਬ ਜੀ ਇੱਥੇ ਕਮਾਲ ਦਾ ਬਚਨ ਲਿਖ ਰਹੇ ਨੇ, ਕਹਿੰਦੇ ਲੱਲਾ ਬੇਗ ਵੀ ਸਤਿਗੁਰਾਂ ਦੇ ਸਾਹਮਣੇ ਗੁਰੂ ਦੇ ਦਰਸ਼ਨ ਕਰਦਿਆਂ ਮਰਿਆ, ਇਸ ਕਰਕੇ ਵੀ ਬਹਿਸਤ ਨੂੰ ਗਿਆ, ਇਹ ਮੁਕਤ ਹੋ ਗਿਆ। ਸਤਿਗੁਰਾਂ ਦੇ ਹੱਥੋਂ ਜੋ ਮਰਿਆ, ਦੂਜਾ ਸਤਿਗੁਰਾਂ ਦੇ ਦਰਸ਼ਨ ਕਰ ਰਿਹਾ ਸੀ ਸਾਹਮਣੇ, ਤੇ ਕਹਿੰਦੇ ਬਹਿਸਤ ਨੂੰ ਚਲਾ ਗਿਆ। ਲੱਲਾ ਬੇਗ ਨੂੰ ਮਾਰ ਕੇ ਗਰੀਬ ਨਵਾਜ ਪਾਤਸ਼ਾਹ ਨੇ ਮਹਾਰਾਜ ਦਾ ਜੰਗ, ਤੀਸਰਾ ਜੰਗ ਫਤਿਹ ਕੀਤਾ ਹੈ। ਗਰੀਬ ਨਵਾਜ ਦਯਾਨਿਦ ਪਾਤਸ਼ਾਹ ਦਾ ਪਵਿੱਤਰ ਇਤਿਹਾਸ ਕਥਨ ਕਰਦਿਆਂ ਵਖਿਆਨ ਕਰਦਿਆਂ ਹੋਈਆਂ ਫੁੱਲਾਂ ਦੀ ਖਿਮ